ஜெகுருக்கு திரீஷரன் மேரே தீன்தயாள சுக் சாகர் மேரே குரு கோபால பர் கிருபா நானக் குண காவை ராக்ஹோ ஷர்ம அஸாடி ஜீ பல பிரீதம் தன் தன் சஹப் ஸ்ரீ குரு ஹர்கிருஷ்ண சாஹப் ஜி தி பார்கா ਉਹਨਾਂ ਦੇ ਪਾਵਨ ਅਸਥਾਨ ਤੇ ਸਵਾਏ ਮਾਨ ਸਤਿਗੁਰੂ ਦੀ ਸਾਜੀ ਨਿਵਾਜੀ ਸਤਸੰਗ ਜੀਓ ਆਓ ਸਾਰੇ ਫਤਿਹ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਜਰੀ ਭਗਤ ਬਾਣੀ ਦੀ ਜੋ ਲੜੀਵਾਰ ਵਿਚਾਰ ਚੱਲ ਰਹੀ ਹੈ ਅੱਜ ਭਗਤ ਤਰਲੋਚਨ ਜੀ ਦੇ ਸ਼ਬਦ ਦੀ ਵਿਚਾਰ ਕਰਨੀ ਹੈ। ਸੰਖੇਪ ਮੂਲ ਮੰਤਰ ਦਾ ਰੂਪ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ, ਸਦਾ ਹੀ ਇੱਕ ਰਸ ਰਹਿੰਦਾ ਹੈ। ਸ੍ਰਿਸ਼ਟੀ ਵਿੱਚ ਵਾਧਾ ਘਾਟਾ ਹੁੰਦਾ, ਪਰਮਾਤਮਾ ਵਿੱਚ ਨਹੀਂ। ਸ੍ਰਿਸ਼ਟੀ ਕਦੀ ਹੁੰਦੀ ਹੈ, ਕਦੀ ਨਹੀਂ ਹੁੰਦੀ। ਰੱਬ ਸਦਾ ਹੀ ਹੁੰਦਾ ਇੱਕ ਜੈਸਾ, ਸਦਾ ਹੀ ਸੱਤ ਹੈ। ਗੁਰੂ ਦੀ ਕਿਰਪਾ ਦੁਆਰਾ ਉਸ ਦੀ ਪ੍ਰਾਪਤੀ ਹੁੰਦੀ ਹੈ। ਗੁਜਰੀ ਰਾਗ ਗੁਜਰੀ ਹੈ, ਸ੍ਰੀ ਸਤਕਾਰ ਵਾਸਤੇ ਸ਼ਬਦ ਵਰਤਿਆ ਹੈ। ਤਿਰਲੋਚਨ ਜੀਉ ਕੇ ਪਦੇ, ਕਿ ਪਦੇ ਤਿਰਲੋਚਨ ਭਗਤ ਜੀ ਦੇ ਹਨ। ਕਰ ਪਹਿਲੇ ਵਿੱਚ ਗਾਇਨ ਕਰਨੇ ਹਨ। ਸ਼ਬਦ ਦਾ ਮੁੱਖ ਭਾਵ ਹੈ ਹੇ ਜੈ ਚੰਦ। ਸਾਰੀ ਸ੍ਰਿਸ਼ਟੀ ਭਰਮ ਵਿੱਚ ਭੁੱਲੀ ਫਿਰਦੀ ਹੈ, ਪਰਮ ਆਨੰਦ ਪਰਮਾਤਮਾ ਨੂੰ ਨਹੀਂ ਪਛਾਣਿਆ, ਨਹੀਂ ਪਛਾਣਿਆ। ਸ੍ਰਿਸ਼ਟੀ ਖੁੱਲੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੋਰਨਾਂ ਥਾਵਾਂ ਤੇ ਵੀ ਨਾਮ ਲੈ ਕੇ ਦੂਸਰਿਆਂ ਨੂੰ ਸੰਬੋਧਨ ਕੀਤਾ ਜਾਂ ਉਹਨਾਂ ਦੇ ਸੰਬੰਧ ਵਿੱਚ ਕੁਛ ਹੈ ਤੇ ਨਾਮ ਲਿਆ, ਜਿਵੇਂ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਦੂਸਰਿਆਂ ਦਾ ਨਾਮ ਲਿਆ। ਇਸੇ ਤਰ੍ਹਾਂ ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਦਾ ਨਾਮ ਲਿਆ ਹੈ। ਜਿੱਥੇ ਵੀ ਕਿਸੇ ਨਾਲ ਕੋਈ ਵਾਹ ਪਿਆ, ਉਪਦੇਸ਼ ਦਿੱਤਾ ਹੈ, ਉਸਦਾ ਨਾਮ ਲਿਆ ਹੈ। ਇੱਥੇ ਜੈ ਚੰਦ ਨਾਲ ਗੱਲ ਹੋ ਰਹੀ ਹੈ, ਹੇ ਜੈ ਚੰਦ। ਸਾਰੀ ਸ੍ਰਿਸ਼ਟੀ ਪਰਮ ਵਿੱਚ ਭੁੱਲੀ ਹੋਈ ਹੈ, ਪਰਮਾਨੰਦ ਪਰਮਾਤਮਾ ਨੂੰ ਨਹੀਂ ਪਛਾਣਿਆ ਕੇਵਲ ਭਰਮ ਦੇ ਕਾਰਨ। ਜੈ ਚੰਦ ਸਾਧੂ ਹੈ, ਉਸ ਦੇ ਕੋਲ ਭੇਖ ਹੈ, ਭੇਖ ਦਾ ਗੁਮਾਨ ਹੈ। ਭਗਤ ਜੀ ਉਸ ਨੂੰ ਕਹਿੰਦੇ ਨੇ ਅੰਤਰ ਮਲ। ਅੰਤਰ ਕੀ ਹੈ? ਅੰਦਰਲਾ ਮਨ, ਉੱਥੇ ਤੇ ਮੈਲ ਹੈ, ਮਲ ਨਾਲ ਭਰਿਆ ਹੋਇਆ। ਅੰਤਰ ਮਲ ਨਿਰਮਲ ਨਹੀਂ ਕੀ ਨਾ, ਅੰਤਸ਼ਕਰਨ ਮਨ ਉਸ ਨੂੰ ਤੇ ਨਿਰਮਲ ਪਵਿੱਤਰ ਨਹੀਂ ਕੀਤਾ। ਬਾਹਰ ਭੇਖ ਉਹਦਾ ਸੀ, ਬਾਹਰ ਉਪਰਾਮਤਾ ਵਾਲਾ ਭੇਖ ਬਣਾ ਲਿਆ, ਉਦਾਸ ਦਾ ਭੇਖ ਧਾਰਨ ਕਰ ਲਿਆ। ਹਿਰਦੈ ਕਮਲ ਖੱਟ ਬ੍ਰਹਮ ਨ ਚੀਨਾ, ਹਿਰਦੇ ਕਮਲ ਦਾ ਜ਼ਿਕਰ ਸਤਿਗੁਰਾਂ ਦੀ ਬਾਣੀ ਵਿਚ ਵੀ ਆਇਆ। ਹਿਰਦਾ ਖਿੜਿਆ ਤੇ ਚਿਹਰਾ ਵੀ ਖਿੜਿਆ, ਵਿਗਾਸ ਆਇਆ। ਉਹ ਕਮਲ ਮੁਰਝਾਇਆ ਤੇ ਬਾਹਰ ਵੀ ਉਦਾਸੀ ਛਾਈ ਹੈ। ਸੰਤ ਪ੍ਰਸਾਦ ਕਮਲ ਬਿਗਸੈ ਗੋਬਿੰਦ ਭਜੋਂ ਪੇਖ ਨੇਰਾ। ਹਿਰਦੇ ਕਮਲ, ਹਿਰਦੇ ਕਮਲ ਵਿਚ ਘੱਟ, ਹਿਰਦੇ ਵਿਚ ਬ੍ਰਹਮ ਨਾ ਚੀਨਾ। ਬ੍ਰਹਮ ਨੂੰ ਨਹੀਂ ਚੀਨਿਆ, ਨਹੀਂ ਪਛਾਣਿਆ, ਕਾਹੇ ਭਇਆ ਸੰਨਿਆਸੀ। ਤੂੰ ਕਾਹਦਾ ਸੰਨਿਆਸੀ ਹੋ ਗਿਆ ਹੈ? ਰਹਾਉ ਘਰ ਘਰ ਖਾਇਆ, ਪਿੰਡ ਬੰਧਾਇਆ, ਖਿੰਥਾ ਮੁੰਦਾ ਮਾਇਆ। ਘਰ ਘਰ ਵਿਚ ਜਾ ਕੇ ਮੰਗ ਕੇ ਖਾ ਲਿਆ, ਸਰੀਰ ਵਧਾ ਲਿਆ। ਪਿੰਡ ਦਾ ਅਰਥ ਹੈ ਸਰੀਰ। ਖਿੰਥਾ ਗੋਦੜੀ ਪਾ ਲਈ, ਕੰਨਾਂ ਚ ਮੁੰਦਰਾਂ ਪਾ ਲਈਆਂ, ਇਹ ਤੇ ਇਕ ਮਾਇਆ ਦਾ ਹੀ ਰੂਪ ਹੈ। ਪੂਮ ਮਸਾਨ ਕੀ ਭਸਮ ਲਗਾਈ, ਗੁਰਬਿਨ ਤਤ ਨਾ ਪਾਇਆ। ਪੂਮ ਜ਼ਮੀਨ ਭੂਮੀ, ਸ਼ਮਸ਼ਾਨ ਘਾਟ ਦੀ ਜ਼ਮੀਨ ਤੋਂ ਚੁੱਕ ਕੇ ਸਵਾ ਭਸਮ ਸਰੀਰ ਨੂੰ ਲਗਾ ਲਈ। ਪਰ ਇਸ ਨਾਲ ਵੀ ਗੁਰੂ ਤੋਂ ਬਿਨਾਂ ਤਤ ਪ੍ਰਮਾਤਮਾ ਉਸ ਦੀ ਪ੍ਰਾਪਤੀ ਨਹੀਂ ਹੋ। ਬਚਨ ਧਿਆਨ ਵਿਚ ਲੈਣਾ, ਸਤਿਗੁਰੂ ਦੀ ਮੱਤ ਇਹ ਉਪਦੇਸ਼ ਦਿੰਦੀ ਹੈ ਕਿ ਕਿਸੇ ਨੂੰ ਕਹਿਣ ਤੋਂ ਪਹਿਲੇ ਵੇਖ ਤੂੰ ਆਪ ਕੀ ਹੈ। ਕਿਸੇ ਵੱਲ ਇੱਕ ਉਂਗਲ ਕਰੋ ਤੇ ਬਾਕੀ ਆਪਣੇ ਵੱਲ ਹੋ ਜਾਂਦੀਆਂ ਨੇ। ਪਹਿਲੀ ਗੱਲ ਇਹ, ਜਿਹੜਾ ਕਹਿਣ ਵਾਲਾ ਹੈ ਉਸਦਾ ਆਪਣਾ ਮਿਆਰ ਕੀ ਹੈ, ਉਹ ਕਿੱਥੇ ਖੜਾ ਹੋਇਆ ਕਿ ਕਹਿਣ ਦਾ ਉਹ ਅਧਿਕਾਰ ਰੱਖਦਾ। ਇੱਕ ਦਿਨ ਐਸਾ ਸੀ ਕਿ ਭਗਤ ਤਰਲੋਚਨ ਵੀ ਨਾਮਦੇਵ ਦੀ ਸੰਗਤ ਕਰਨ ਵਾਸਤੇ ਜਾਂਦੇ, ਕੋਲ ਜਾ ਕੇ ਬੈਠਦੇ ਨੇ। ਇੱਕ ਕਥਾ ਲਿਖੀ ਹੈ ਭਾਈ ਗੁਰਦਾਸ ਜੀ ਨੇ ਦਸਵੀਂ ਵਾਰ ਵਿੱਚ। ਦਰਸ਼ਨ ਵੇਖਣ ਨਾਮਦੇਵ, ਨਾਮਦੇਵ ਦੇ ਦੀਦਾਰ ਕਰਨ ਵਾਸਤੇ ਭਲਕੇ, ਭਲਕ ਦਾ ਅਰਥ ਹੈ ਸਵੇਰ, ਸਵੇਰੇ ਸਵੇਰ ਭਲਕੇ ਉੱਠ ਤਰਲੋਚਨ ਆਵੇ। ਤਰਲੋਚਨ ਆਉਂਦਾ ਭਗਤ ਕਰਨ ਮਿਲ ਦੋਏ ਜਣੇ, ਨਾਮ ਦਿਓ ਹਰ ਚਲਤ ਸੁਣਾਵੇ। ਕਈ ਵਾਰ ਐਸਾ ਹੁੰਦਾ ਇੱਕ ਸਤਸੰਗੇ ਸੁਰਤ ਕਰਕੇ ਬਹੁਤ ਅੱਗੇ ਨਿਕਲ ਜਾਂਦਾ, ਇੱਕ ਪਿੱਛੇ ਰਹਿੰਦਾ। ਜਦੋਂ ਗੱਲ ਕਰਦਾ ਤੇ ਦੂਸਰੇ ਨੂੰ ਆਨੰਦ ਆਉਂਦਾ। ਨਾਮ ਦੇਵ ਨੂੰ ਤਰਲੋਚਨ ਪੁੱਛਣ ਲੱਗਾ, ਆਨੰਦ ਤੇ ਆਉਂਦਾ ਪਰ ਮੈਂ ਅਜੇ ਤੱਕ ਵੇਖਿਆ ਕੁਛ ਨਹੀਂ। ਨਾਮਦੇਵ ਤੂੰ ਵੇਖਿਆ, ਤੂੰ ਜਿਸ ਦਰਸ਼ਨ ਦੀ ਗੱਲ ਕਰ ਰਿਹਾ, ਮੇਰੇ ਮਨ ਵਿੱਚ ਹੁਣ ਤੜਪ ਤਾਂ ਜਾਗੀ ਹੈ ਕਿ ਮੈਂ ਵੀ ਕਰਾਂ, ਮੈਨੂੰ ਵੀ ਕਰਵਾ ਦੇ। ਤੂੰ ਵੇਖਿਆ, ਮੈਨੂੰ ਵੀ ਵਿਖਾ ਦੇ। ਕਹਿੰਦੇ ਨੇ ਨਾਮਦੇਵ ਨੂੰ ਆਖ ਸੁਣਾਵੇ ਕੀ ਆਖਿਆ। ਦਰਸ਼ਨ ਦੇਖਣ ਨਾਮ ਦਿਓ, ਦਰਸ਼ਨ ਵੇਖਣ ਨਾਮ ਦਿਓ, ਭਲਕੇ ਉੱਠ ਤਰਲੋਚਨ ਆਵੇ। ਭਗਤ ਕਰਨ ਮਿਲ ਦੋਏ ਜਣੇ, ਨਾਮ ਦਿਓ ਹਰ ਚਲਤ ਸੁਣਾਵੇ। ਮੇਰੀ ਵੀ ਕਰ ਬੇਨਤੀ, ਮੇਰੀ ਵੀ ਜੋਦੜੀ ਕਰ। ਦਰਸ਼ਨ ਦੇਖਾਂ ਜੇ ਤਿਸ ਭਾਵੇ, ਮੈਂ ਵੀ ਦੀਦਾਰ ਕਰਾਂ ਜੇ ਉਹਨੂੰ ਭਾਵੇ। ਠਾਕੁਰ ਜੀ ਨੂੰ ਪੁੱਛਿਆ ਦਰਸ਼ਨ ਕਿਵੇਂ ਤਰਲੋਚਨ ਭਾਵੇ। ਪਰਮਾਤਮਾ ਨੂੰ ਪੁੱਛਿਆ ਜਿਹੜੇ ਦੀਦਾਰ ਅਨੁਭਵ ਮੈਨੂੰ ਹੋਇਆ, ਤਰਲੋਚਨ ਨੂੰ ਵੀ ਕਿਵੇਂ ਹੋਣ। ਹੱਸ ਕੇ ਠਾਕੁਰ ਬੋਲਿਆ, ਲੋਕ ਕਹਿੰਦੇ ਨੇ ਰੱਬ ਨਹੀਂ ਦਿਸਦਾ, ਕਿੱਥੇ ਹੈ? ਰੱਬ ਦੇ ਪਿਆਰਿਆਂ ਨੇ ਤੇ ਵੇਖਿਆ। ਨਾਮਦੇਵ ਦੀ ਇਹ ਗੱਲ ਭਾਈ ਗੁਰਦਾਸ ਨੇ ਜੋ ਲਿਖੀ ਤੇ ਗੁਰੂ ਅਰਜਨ ਦੇਵ ਦਾ ਬਚਨ ਰਲਦੇ ਨੇ। ਕਹਿੰਦੇ ਨੇ ਮੈਂ ਗੁਰੂ ਦਾ ਪੱਲਾ ਫੜ ਕੇ, ਗੁਰੂ ਅਰਜਨ ਦੇਵ ਕਹਿੰਦੇ ਨੇ ਪਰਮਾਤਮਾ ਤੱਕ ਆ ਗਿਆ। ਆਏ ਪ੍ਰਭ ਪੈ ਅੰਚਰ ਲਾਗ, ਕਰੋ ਤਪਾਵਸ ਪ੍ਰਭ ਸਰਬਾਗ। ਸਤਿਗੁਰੂ ਜਦੋਂ ਕੋਈ ਕਿਸੇ ਤੇ ਵਧੀਕੀ ਕਰੇ, ਜ਼ੁਲਮ ਕਰੇ, ਤੇ ਉਹ ਹਾਕਮ ਕੋਲ ਜਾਂਦਾ ਕਿ ਮੇਰਾ ਨਿਆਂ ਕਰੋ, ਮੇਰੇ ਤੇ ਵਧੀਕੀ ਹੋਈ ਹੈ, ਇਹ ਕਾਮ ਕ੍ਰੋਧ ਲੋਭ ਮੋਹੰਕਾਰ ਮੇਰੇ ਤੇ ਬੜੀ ਵਧੀਕੀ ਕਰਦੇ, ਇਹਨਾਂ ਮੇਰਾ ਬੜਾ ਨੁਕਸਾਨ ਕੀਤਾ, ਮੇਰਾ ਨਿਆਂ ਕਰੋ। ਕਹਿੰਦੇ ਨੇ ਪ੍ਰਭ ਹੱਸ ਬੋਲੇ ਯੇ ਨਿਆਏ, ਪ੍ਰਭੂ ਹੱਸ ਪਏ, ਮੇਰਾ ਨਿਆਂ ਕਰ ਦਿੱਤਾ। ਕਹਿਣ ਲੱਗੇ ਇਹਨਾਂ ਅੱਜ ਤੱਕ ਸਤਾਇਆ ਤੇ ਅੱਜ ਤੋਂ ਬਾਅਦ ਤੇਰੀ ਸੇਵਾ ਕਰਨਗੇ, ਸਗਲ ਦੂਤ ਮੇਰੀ ਸੇਵਾ ਲਾਏ। ਹੱਸ ਕੇ ਠਾਕਰ ਬੋਲਿਆ ਨਾਮਦੇਵ ਨੂੰ ਆਖ ਸੁਣਾਵੈ। ਕਹਿਣ ਲੱਗੇ ਹੱਥ ਨਾ ਆਵੇ ਭੇਟ ਸੌ, ਉਹਨੂੰ ਇੱਕ ਗੱਲ ਸਮਝਾ ਦੇ ਕਿ ਮੁੱਲ ਤੇ ਮੇਰਾ ਕੋਈ ਨਹੀਂ, ਕਿਸੇ ਭੇਟਾ ਨਾਲ ਮੈਂ ਨਹੀਂ ਮਿਲਦਾ। ਕਿਵੇਂ ਮਿਲਦਾ? ਤੁਸਤਰ ਲੋਚਨ ਮੈਂ ਮੋਹ ਲਾਵੈ, ਮੈਂ ਪ੍ਰਸੰਨ ਹੋ ਜਾਵਾਂ ਤਾਂ ਮਿਲਣਾ। ਪਰਮਾਤਮਾ ਮਿਹਰ ਨਾਲ ਮਿਲਦਾ, ਪ੍ਰਸੰਨਤਾ ਨਾਲ ਮਿਲਦਾ। ਸ਼ਾਇਦ ਕੋਈ ਇਹ ਸੋਚੇ ਕਿ ਧਨ ਦੀ ਭੇਟਾ ਨਾਲ ਨਹੀਂ ਮਿਲਦਾ, ਸੋਨੇ ਚਾਂਦੀ ਨਾਲ ਨਹੀਂ ਮਿਲਦਾ, ਹੀਰਿਆਂ ਨਾਲ ਨਹੀਂ ਮਿਲਦਾ, ਸ਼ਾਇਦ ਕਿਸੇ ਜਪ ਤਪ ਨਾਲ ਮਿਲ ਜਾਏ, ਇਹ ਮੁੱਲ ਹੋਵੇ। ਕੋਈ ਹੋਰ ਉਸਦਾ ਮੁੱਲ ਹੋਵੇ, ਸਿਰ ਹੀ ਭੇਟਾ ਕਰੋ ਮਿਲ ਜਾਵੇ, ਸਿਰ ਹੀ ਮੁੱਲ ਹੋਵੇ, ਉਹ ਕਹਿੰਦੇ ਨੇ ਇਹ ਵੀ ਨਹੀਂ। ਕੋਈ ਵੀ ਭੇਟਾ ਉਸ ਦਾ ਮੁੱਲ ਨਹੀਂ। ਇਹੀ ਤੇ ਗੱਲ ਭਾਈ ਨੰਦ ਲਾਲ ਨੇ ਕਹੀ ਸੀ, ਦਾਤਾ ਨਜ਼ਰ ਭਰ ਕੇ ਵੇਖ ਦਿਓ ਤੇ ਮੇਰਾ ਸਿਰ ਲੈ ਲਓ। ਕਹਿਣ ਲੱਗੇ ਇਹ ਸੌਦਾ ਨਹੀਂ ਬਣਦਾ, ਤੂੰ ਤੇ ਮੁੱਲ ਪਾਉਣਾ ਚਾਹੁੰਦਾ ਨਜ਼ਰ ਦਾ, ਸਿਰ ਹੀ ਸਹੀ ਨਹੀਂ। ਮੁੱਲ ਕੋਈ ਨਹੀਂ ਪੈਂਦਾ, ਪਰਮਾਤਮਾ ਹੈ ਅਮੁੱਲ, ਗੁਰੂ ਹੈ ਅਮੁੱਲ, ਉਸਦੀ ਬਖਸ਼ਿਸ਼ ਹੈ ਅਮੁੱਲ। ਅਮੁੱਲ ਆਵੇ ਅਮੁੱਲ ਲੈ ਜਾਏ, ਅਮੁੱਲ ਭਾਏ ਅਮੁੱਲਾ ਸਮਾਏ, ਇੱਥੇ ਤੇ ਅਮੁੱਲ ਹੈ ਤੇ ਜਿਹੜਾ ਅਮੁੱਲ ਹੋਵੇ ਉਹ ਬਖਸ਼ਿਸ਼ ਨਾਲ ਮਿਲਦਾ। ਕਹਿਣ ਲੱਗੇ ਭਗਤੀ ਕਰੇ ਜਦੋਂ ਮੈਂ ਪ੍ਰਸੰਨ ਹੋਵਾਂਗਾ ਮਿਲਾਂਗਾ। ਭਗਤੀ ਕਰੇ ਤੇ ਭਗਤੀ ਕੀ ਹੈ? ਸਮਰਪਣ ਕਰਕੇ ਇੰਤਜ਼ਾਰ ਵਿੱਚ ਰਹਿਣਾ, ਉਡੀਕਣਾ, ਜਦੋਂ ਹੋਵੇਗਾ ਹੋਵੇਗਾ, ਇੰਤਜ਼ਾਰ ਵਿੱਚ ਬੈਠਣਾ। ਹੁਣ ਕਣਕ ਬੀਜ ਕੇ ਇਹ ਤੇ ਨਹੀਂ ਕਹਿੰਦੇ ਕਿ ਹੁਣੇ ਹੀ ਸਿੱਟੇ ਲੱਗ ਜਾਣ, ਇੰਤਜ਼ਾਰ ਵਿੱਚ ਬੈਠਦੇ ਹੋ। ਬੱਚਾ ਪੁੱਤਰ ਜਨਮਣਾ, ਇੰਤਜ਼ਾਰ ਵਿੱਚ ਬੈਠਦੇ ਹਾਂ। ਕੋਈ ਵੀ ਵਸਤੂ ਹੈ ਉਹਦਾ ਇੰਤਜ਼ਾਰ ਕਰ ਲੈਂਦੇ ਹਾਂ, ਪਰਮਾਤਮਾ ਦਾ ਇੰਤਜ਼ਾਰ ਨਹੀਂ। ਜਦੋਂ ਮਾਲਕ ਕਿਰਪਾ ਕਰੇਗਾ ਕਰੇਗਾ, ਬਖਸ਼ਿਸ਼ ਕਰੇਗਾ, ਕਿ ਆਸ ਨਾਲ ਬੈਠੇ ਰਹਿਣਾ, ਇੰਤਜ਼ਾਰ ਵਿੱਚ ਬੈਠੇ ਰਹਿਣਾ, ਤੇਰੀ ਮਰਜ਼ੀ। ਧੀਰਜ ਸੁਣਿਆਰ, ਜੀਵਨ ਘੜਿਆ ਜਾਣਾ ਧੀਰਜ ਨਾਲ, ਕਾਲੇ ਪਿਆ ਨਹੀਂ, ਓਛੇ ਪਿਆ ਨਹੀਂ ਕਿ ਹੁਣੇ ਹੀ ਸਭ ਕੁਝ ਹੋ ਜਾਏ, ਨਹੀਂ। ਹੋਇਆ ਇੱਕ ਛਿਣ ਵਿੱਚ ਵੀ ਹੋਇਆ, ਪਰ ਦਾਵਾ ਕੋਈ ਨਹੀਂ। ਕਹਿਣ ਲੱਗੇ ਮੁੱਲ ਕੋਈ ਨਹੀਂ, ਹੱਥ ਨਾ ਆਵੇ ਪੇਟ ਸਿਓ, ਤੁਸ ਤਰਲੋਚਨ ਮੈਂ ਮੋਹ ਲਾਵੈ, ਹੋ ਅਧੀਨ ਹਾਂ ਭਗਤ ਦੇ, ਪੁੱਜ ਨਾ ਹੰਗਾ ਭਗਤੀ ਦਾਵੈ, ਹੋਏ ਵਿਚੋਲਾ ਆਣ ਮਲਾਵੈ। ਭਗਤ ਤਰਲੋਚਨ ਪਹਿਲੇ ਕਟਾਕਸ਼ ਵੀ ਕਰਦੇ ਸਨ, ਕਹਿੰਦੇ ਸਨ ਨਾਮਦੇਵ ਮੈਂ ਜਦੋਂ ਆਉਂਦਾ ਤੂੰ ਕੱਪੜੇ ਸੀਨਾ, ਮੈਂ ਜਦੋਂ ਆਉਂਦਾ ਤੂੰ ਕੱਪੜੇ ਰੰਗਣਾ, ਮੈਂ ਜਦੋਂ ਵੇਖਣਾ ਤੂੰ ਅੰਬਰੇ ਠੇਕਣਾ। ਜਿੱਥੇ ਤੱਕ ਮੇਰਾ ਖਿਆਲ ਹੈ ਬੰਦਗੀ ਤੂੰ ਬਿਲਕੁਲ ਨਹੀਂ ਕਰਦਾ, ਭਗਤੀ ਕਰਦਾ ਤੇ ਮੈਂ ਤੈਨੂੰ ਵੇਖਿਆ ਨਹੀਂ। ਕਹਿਣ ਲੱਗੇ ਭਗਤੀ ਸੱਚੇ ਤੂੰ ਭਗਤੀ ਕਰਦਾ ਮੈਨੂੰ ਨਹੀਂ ਵੇਖਿਆ, ਕਿਉਂਕਿ ਨਾਮਦੇਵ ਕਹਿਣ ਲੱਗੇ ਤਰਲੋਚਨ ਭਗਤੀ ਦਿਸਦੀ ਨਹੀਂ। ਇਹ ਗੱਲ ਹੁਣ ਬੜੀ ਪਹੇਲੀ ਜਾਪੇਗੀ। ਉਹ ਕਹਿਣ ਲੱਗੇ ਵੇਖੇ ਕਿਵੇਂ ਕਿ ਭਗਤੀ ਦਿਸਦੀ ਨਹੀਂ? ਕਹਿਣ ਲੱਗੇ ਦਿਸਦੀ ਨਹੀਂ, ਲੋਕੀ ਕਰਦੇ ਨੇ ਇੰਨੀ। ਕਹਿਣ ਲੱਗੇ ਉਹ ਵਿਖਾਵਾ ਹੈ ਸਾਰਾ, ਉਹ ਭਗਤੀ ਹੈ ਹੀ ਨਹੀਂ, ਭਗਤੀ ਤੇ ਦਿਸਦੀ ਨਹੀਂ। ਕਹਿਣ ਲੱਗੇ ਕੀ ਕਹਿ ਰਹੇ ਹੈ? ਕਹਿਣ ਲੱਗੇ ਭਗਤੀ ਹੁੰਦੀ ਹੈ ਜਿੱਦਾਂ ਮਨ ਨਾਲ, ਤੇ ਮਨ ਦਿਸਦਾ। ਭਗਤੀ ਹੁੰਦੀ ਹੈ ਚਿੱਤ ਨਾਲ, ਤੇ ਚਿੱਤ ਕੋਈ ਅੰਦਰੋਂ ਦਿਸਦਾ ਤੇ ਬੰਦਰਾ ਕੀ ਕਰਦਾ ਪਿਆ? ਇੱਕ ਬੰਦਾ ਅੰਦਰ ਹੀ ਸਿਮਰਨ ਕਰ ਰਿਹਾ ਤੇ ਦਿਸੇਗਾ, ਹਾਂ ਬਾਹਰੋਂ ਮਾਲਾ ਫੇਰਦਾ ਤੇ ਦਿਸੇਗਾ ਜੀ ਮਾਲਾ ਫੇਰ ਰਿਹਾ, ਬਾਹਰੋਂ ਮੂੰਹ ਹਿਲਾ ਰਿਹਾ ਤੇ ਦਿਸੇਗਾ, ਲੇਕਿਨ ਅੰਦਰੋਂ ਮਨ ਜਪ ਰਿਹਾ। ਜਾਪਿਆ ਜਾਪਾ ਕਿਹਾ ਉਹ ਤੇ ਚੱਲ ਰਿਹਾ ਤੇ ਉਹ ਤੇ ਦਿਸਦਾ ਕੋਈ ਨਹੀਂ। ਕਹਿਣ ਲੱਗੇ ਭਗਤੀ ਤੇ ਦਿਸਦੀ ਕੋਈ ਨਹੀਂ, ਭਗਤੀ ਤੇ ਹੋ ਰਹੀ ਹੈ, ਮੈਂ ਕਿਵੇਂ ਕਰਨਾ? ਆ ਮੈਂ ਤੈਨੂੰ ਦੱਸਾਂ, ਤੂੰ ਮਿੱਤਰ ਹੈ, ਕੋਲ ਬੈਠਣਾ ਹੈ, ਤੇਰੇ ਮਨ ਚ ਸ਼ੰਕਾ ਨਾ ਆ ਜਾਏ। ਕਹਿਣ ਲੱਗੇ ਸੁਣ, ਨਾਮਾ ਮਾਇਆ ਮੋਹਿਆ ਕਹਿ ਤਲੋਚਨ ਮੇਤ, ਕਹੇ ਛਿਪੋ ਛਾਇਲੇ ਰਾਮ ਨਾ ਲਾਵੋ ਚੇਤ, ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸਮਾਲ, ਹਾਥ ਪਾਉ ਕਰ ਕਾਮ ਸਭ ਚੀਤ ਨਰਿੰਜਨ ਨਾਲ। ਆ ਮਾਲਾ ਫੇਰਨ ਦੀ ਬਜਾਏ ਹੱਥਾਂ ਨਾਲ ਰੋਟੀ ਕਮਾ, ਹੱਥਾਂ ਨਾਲ ਕੰਮ ਕਰ ਤੇ ਮਨ ਨਾਲ ਬੰਦਗੀ ਕਰ। ਹੱਥਾਂ ਨਾਲ ਮੈਂ ਕਿਰਤ ਕਰਦਾ ਹਾਂ, ਮਨ ਨਾਲ ਬੰਦਗੀ ਕਰਦਾ, ਇਨ ਬਿਨ ਐਸਾ ਬਚਨ ਭਾਈ ਨੰਦ ਲਾਲ ਜੀ ਨੇ ਕਿਹਾ। ਕਹਿੰਦੇ ਨੇ ਗਰ ਦਸਤ ਮਾਂ ਹਮੇਸ਼ ਪੈਕਾਰ ਮੇਰ ਵਧ, ਬੇਸ਼ੱਕ ਮੇਰੇ ਹੱਥ ਕੰਮ ਵੱਲ ਜਾਂਦੇ ਨੇ, ਕੋਈ ਵੇਖਦਾ ਹੋਵੇਗਾ ਕੰਮ ਕਰ ਰਿਹਾ। ਗਰ ਦਸਤ, ਦਸਤ ਕਹਿੰਦੇ ਨੇ ਹੱਥ ਨੂੰ, ਗਰ ਦਸਤ ਮਾਂ ਹਮੇਸ਼ ਸਦਾ ਹੀ ਪੈਕਾਰ ਮੇਰ ਵਧ, ਮਨ ਚੇ ਕੁਨਮ ਕੇ ਦਿਲ ਬਸੂਏ ਯਾਰ ਮੇ ਕੁਨਦ, ਪਰ ਤੇਰਾ ਮਨ ਜਿਹੜਾ ਹੈ ਉਹ ਪਿਆਰੇ ਵੱਲ ਚਲਾ ਜਾਂਦਾ ਹੈ, ਪਰਮਾਤਮਾ ਵੱਲ ਚਲਾ ਜਾਂਦਾ ਹੈ। ਮਨ ਨਾਲ ਬੰਦਗੀ ਕਰ। ਹੁਣ ਬੰਦਗੀ ਦੀ ਸਮਝ ਆ ਗਈ, ਭਗਤ ਨੇ ਵੇਖ ਲਿਆ ਕਿ ਆ ਭੇਖ ਬਾਹਰੋਂ ਬਣਾ ਲੈਣਾ ਬੰਦਗੀ ਨਹੀਂ, ਬਾਹਰੋਂ ਸ਼ਮਸ਼ਾਨ ਘਾਟ ਦੀ ਖਾਕ ਚੁੱਕ ਕੇ ਸਰੀਰ ਨੂੰ ਮਲ ਲੈਣ। ਹੁਣ ਜਿੰਨਾ ਪਹਿਲੇ ਮਲੀ ਸ਼ਾਇਦ ਕੋਈ ਪ੍ਰਤੀਕ ਹੋਵੇ। ਕਹਿੰਦੇ ਨੇ ਸ਼ਮਸ਼ਾਨ ਘਾਟ ਦੇ ਖਾਕ ਚੁੱਕ ਕੇ ਸ਼ਿਵਜੀ ਮਲ ਲੈਂਦਾ ਸੀ, ਕਿਉਂ? ਲੋਕਾਂ ਨੂੰ ਦੱਸਣ ਵਾਸਤੇ ਕਿ ਤਨ ਜਿਹੜਾ ਇਹ ਅੰਤ ਖਾਕ ਹੋ ਜਾਣਾ। ਅਨੇਕਾਂ ਸਾਧੂ ਮਲਦੇ ਸਨ, ਤਨ ਖਾਕ ਹੋ ਜਾਣਾ, ਪਰ ਇਹ ਵੀ ਪਖੰਡ ਬਣ ਗਿਆ। ਇੱਕ ਤੇ ਮੈਂ ਤੁਹਾਨੂੰ ਹੱਡ ਬੀਤੀ ਸੁਣਾਵਾਂ, ਭਸਮ ਇਕੱਠੀ ਕਰਕੇ ਇੱਕ ਸਾਧੂ ਨੂੰ ਲਗਾਉਂਦਾ ਮੈਂ ਆਪ ਵੇਖਿਆ, ਔਰ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਕਿ ਸਾਹਮਣੇ ਸ਼ੀਸ਼ਾ ਰੱਖੇ ਆ। ਮੈਂ ਕਮਾਲ ਹੈ, ਸ਼ੀਸ਼ੇ ਨਾਲ ਲੋਕੀ ਪੱਗਾਂ ਤੇ ਬੰਨਦੇ ਵੇਖੇ ਨੇ, ਸਵਾਹ ਵੀ ਸ਼ੀਸ਼ਾ ਰੱਖ ਕੇ ਮਲ ਰਹੇ ਹੈ। ਇਹ ਸਵਾਹ ਵੀ ਇੱਕ ਫੈਸ਼ਨ ਹੋ ਗਿਆ, ਸਵਾਹ ਵੀ ਸ਼ਿੰਗਾ, ਸਵਾਹ ਉਹ ਬਬੂਤੀ ਲਾ ਰਿਹਾ ਔਰ ਸ਼ੀਸ਼ਾ ਸਾਹਮਣੇ ਰੱਖ ਕੇ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਉਹਨਾਂ ਦੀ ਹਜ਼ੂਰੀ ਚ ਬਬੂਤ ਥਾਰੀ ਇੱਕ ਆ ਕੇ ਬੜੀ ਉਸਤਤ ਕਰਨ ਲੱਗਾ, ਅਸੀਂ ਬੜੇ ਤਿਆਗੀ ਹਾਂ, ਮੈਂ ਬਬੂਤੀ ਮਲਣਾ, ਤਨ ਤੇ ਸਵਾਹ ਹੋ ਜਾਣਾ, ਰਾਖ ਹੋ ਜਾਣਾ ਤਾਂ ਕਿ ਹੰਕਾਰ ਨਾ ਹੋ ਜਾ। ਬੜੀ ਵਿਆਖਿਆ ਕੀਤੀ, ਸੁਥਰਾ ਜੀ ਕੋਲ ਬੈਠੇ ਸਨ, ਉਹ ਕੋਲ ਆ ਗਏ ਤੇ ਕਹਿਣ ਲੱਗੇ ਸੰਤ ਜੀ ਇੱਕ ਗੱਲ ਦੱਸੋ, ਇਹ ਸਵਾਹ ਗੋਹਿਆਂ ਦੀ ਹੈ ਕਿ ਲੱਕੜੀਆਂ ਦੀ ਹੈ? ਉਹਨੂੰ ਬੜਾ ਬੁਰਾ ਲੱਗਾ, ਕਹਿਣ ਲੱਗਾ ਸਵਾਹ ਗੋਹਿਆਂ ਦੀ ਹੁੰਦੀ ਹੈ। ਅੱਛਾ, ਤੇ ਕਹਿਣ ਲੱਗੇ ਗੋਹੇ ਕਿੱਥੋਂ ਲਿਆਉਂਦੇ ਹੋ ਤੁਸੀਂ? ਇਹੋ ਜਿਹੇ ਪ੍ਰਸ਼ਨ ਕਰੀ ਜਾਏ, ਇੰਨੇ ਚਿਰ ਨੂੰ ਉਹਨੂੰ ਗੁੱਸਾ ਚੜ ਗਿਆ, ਬਬੂਤ ਧਾਰੀ ਨੂੰ ਗੁੱਸਾ ਚੜ ਗਿਆ। ਇੱਥੇ ਹੀ ਬਸ ਨਹੀਂ, ਉਂਗਲੀਆਂ ਨਾਲ ਛੋਣ ਲੱਗ ਪਿਆ ਉਹਦੇ ਸਰੀਰ ਨੂੰ, ਉਹਦੀ ਰਾਖ ਲਾਉਣ ਲੱਗ ਪਿਆ, ਉਹਨੂੰ ਚੜਿਆ ਗੁੱਸਾ। ਉਹਦੇ ਕੋਲ ਡੰਡਾ ਵੀ ਹੈ ਸੀ, ਬਬੂਤ ਧਾਰੀ ਇੱਕ ਮੁਤਾਰ ਵੀ ਰੱਖਦੇ ਨੇ, ਉਹਨੇ ਫੜਿਆ, ਜਦੋਂ ਲੱਗਾ ਮਾਰਨ ਤੇ ਸੁਥਰਾ ਦੌੜ ਗਏ। ਉਹ ਮਗਰ ਦੌੜਿਆ, ਗੁਰੂ ਸਾਹਿਬ ਬੈਠੇ, ਦੋ ਚਾਰ ਚੱਕਰ ਕੱਢੇ, ਸਾਹਿਬ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਨਾ ਮਾਰੋ ਸੰਤ ਜੀ, ਇਹ ਬੜਾ ਰਮਜ਼ੀ ਫਕੀਰ ਹੈ। ਬੈਠ ਗਿਆ, ਕਹਿਣ ਲੱਗੇ ਸੁਥਰਿਆ ਕਿਉਂ ਸੰਤਾਂ ਨੂੰ ਪਰੇਸ਼ਾਨ ਕੀਤਾ ਭਾਈ? ਕਹਿਣ ਲੱਗਾ ਮਹਾਰਾਜ ਪਰੇਸ਼ਾਨੀ ਵਾਲੀ ਗੱਲ ਹੀ ਕੋਈ ਨਹੀਂ, ਮੈਂ ਤੇ ਵੇਖਣ ਲੱਗਾ ਸਾਂ ਸਵਾਹ ਹੈ ਕਿ ਵਿੱਚ ਥੋੜੀ ਬਹੁਤੀ ਅੱਗ ਵੀ ਹੈ, ਅੰਦਰ ਤੇ ਭਾਂਬੜੀ ਮੱਚਦੇ ਪਏ ਨੇ, ਸਵਾਹ ਤੇ ਬਾਹਰ ਹੀ ਬਾਹਰ ਹੈ, ਅੰਤਰ ਅਗਨ ਬਾਹਰ ਤਨ ਸਵਾਹ, ਗੱਲ ਪਾਥਰ ਕੈਸੇ ਤਰੇ ਅਥਾ। ਸਵਾਹ ਮਲਣ ਦੀ ਲੋੜ ਨਹੀਂ, ਉਂਝ ਹੀ ਮੰਨ ਲੈ। ਗਾਵੇ ਕੋ ਸਾਜ ਕਰੇ ਤਨ ਖੇ, ਗਾਵੇ ਕੋ ਜੀ ਲੈ ਫਿਰ ਦੇ। ਇਹ ਮਨ ਲੈ ਕਿ ਤਨ ਰਾਖ ਹੋ ਜਾਣਾ, ਤਨ ਮਿੱਟੀ ਹੋ ਜਾ, ਇਸ ਤੋਂ ਪਹਿਲੋਂ ਪਹਿਲੋਂ ਅੰਦਰੋਂ ਕੋਈ ਨਾਮ ਦਾ ਨੂਰ ਪ੍ਰਗਟ ਹੋ ਜਾਏ। ਕਬੀਰ ਸਾਹਿਬ ਕੋਈ ਬਭੂਤੀ ਨਹੀਂ ਸਨ ਲਾਉਂਦੇ ਪਰ ਉਹ ਮੰਨਦੇ ਨੇ। ਕਬੀਰਾ ਤੂਰ ਸਕੇਲ ਕੈ ਪੁਰੀਆ ਬਾਂਦੀ ਦੇ, ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ। ਕਾਂਸ਼ੀ ਦੇ ਸ਼ਮਸ਼ਾਨ ਘਾਟ ਵਿਚ ਬੈਠ ਗਏ। ਸਤਸੰਗੀਆਂ ਨੇ ਪੁੱਛਿਆ ਸਵੇਰ ਦੇ ਬੈਠੇ ਹੋ ਕਿਉਂ ਬੈਠੇ ਹੋ ਇੱਥੇ? ਕਹਿਣ ਲੱਗੇ ਮੈਨੂੰ ਅੱਜ ਬੜਾ ਗਿਆਨ ਮਿਲਿਆ। ਜਿਹੜਾ ਬੰਦਾ ਬੜਾ ਹੰਕਾਰ ਨਾਲ ਚੱਲਦਾ ਸੀ, ਆਫਰ ਕੇ ਗੱਲ ਕਰਦਾ ਸੀ, ਅੱਜ ਮੈਂ ਵੇਖਿਆ ਉਸ ਬੰਦੇ ਦੀਆਂ ਹੱਡੀਆਂ ਇੰਜ ਸੜ ਗਈਆਂ ਜਿਵੇਂ ਲੱਕੜੀਆਂ ਸੜਦੀਆਂ, ਉਸ ਦੇ ਕੇਸ ਇੰਜ ਸੜ ਗਏ ਜਿਵੇਂ ਘਾਸ ਸੜਦਾ। ਕਬੀਰ ਹਾਡ ਜਰੇ ਜਿਉਂ ਲੱਕੜੀ, ਕੇਸ ਜਰੇ ਜਿਉਂ ਘਾਸ, ਇਹ ਜਗ ਜਰਤਾ ਦੇਖ ਕੇ ਪਇਓ ਕਬੀਰ ਉਦਾਸ। ਸੱਚ ਜੇ ਗੱਲ ਕੱਪੜਿਆਂ ਦੀ ਨਹੀਂ, ਗੱਲ ਬਭੂਤੀ ਮਲਣ ਦੀ ਨਹੀਂ, ਗੱਲ ਹੈ ਮਨ ਦੀ। ਗੁਰੂ ਸਾਹਿਬ ਕਹਿੰਦੇ ਨੇ ਪਹਿਲੇ ਮਨ ਨੂੰ ਇਹ ਮਨਾ ਲੈ ਕਿ ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ। ਜੇ ਤੂੰ ਮਰਨਾ ਕਬੂਲ ਕਰ ਲਵੇਂ ਤੂੰ ਸਭ ਦੀ ਚਰਨ ਧੂੜ ਬਣ ਜਾਏਗਾ, ਸਾਰਿਆਂ ਦੀ ਖਾਕ ਬਣ ਕੇ ਰਹੋ, ਚਰਨ ਧੂੜ ਬਣ ਕੇ ਰਹੋ। ਹੋ ਸਭਨਾ ਕੀ ਰੇਣਕਾ ਤਉ ਆਓ ਹਮਾਰੇ ਪਾਸ। ਕਬੀਰ ਸਾਹਿਬ ਵੀ ਕਹਿੰਦੇ ਨੇ ਜੇ ਤੂੰ ਦੂਸਰਿਆਂ ਨਾਲ ਈਰਖਾ ਰੱਖੇ, ਵੈਰ ਰੱਖੇ, ਹੰਕਾਰ ਰੱਖੇ, ਇਹ ਗੈਰਕ ਬਸਤਰ ਪਾਉਣ ਦਾ ਕੀ ਫਾਇਦਾ, ਇਹ ਸਵਾ ਮਲਣ ਦਾ ਕੀ ਫਾਇਦਾ। ਬਹੁਤ ਦੇਰ ਹੋਈ, ਦੇਸ਼ ਵਾਸੀਆਂ ਨੂੰ ਯਾਦ ਹੋਵੇਗਾ, ਹਰਿਦੁਆਰ ਇੱਕ ਵਾਰੀ ਸਾਧੂਆਂ ਦੀ ਬਹੁਤ ਵੱਡੀ ਲੜਾਈ ਹੋਈ ਸੀ ਔਰ ਗੰਗਾ ਹਰਿਦੁਆਰ ਦੀ ਖੂਨ ਨਾਲ ਭਰ ਗਈ ਸੀ। ਇਹ ਸੱਚ ਹੈ, ਅਤੀਤ ਵਿੱਚ ਘਟੀ ਘਟਨਾ ਹੈ। ਇਹ ਕੀ ਨਾਂਗੇ ਜਿਹੜੇ ਸਨ ਉਹ ਕਹਿੰਦੇ ਸਨ ਪਹਿਲਾ ਇਸ਼ਨਾਨ ਅਸੀਂ ਕਰਾਂਗੇ, ਤੁਸੀਂ ਕੱਪੜਿਆਂ ਵਾਲੇ ਬਾਅਦ ਵਿੱਚ ਆਓ। ਉਹ ਦੂਸਰੇ ਕਹਿੰਦੇ ਸਨ ਨਹੀਂ ਸਾਡਾ ਅਖਾੜਾ ਕਰੇਗਾ। ਪਤਾ ਨਹੀਂ ਨਗਨ ਰਹਿਣ ਵਾਲਿਆਂ ਕੋਲ ਵੀ ਤਲਵਾਰਾਂ ਕਿੱਥੋਂ ਆ ਗਈਆਂ, ਇੰਨੀਆਂ ਚੱਲੀਆਂ ਇੱਕ ਦੂਸਰੇ ਨੂੰ ਕੱਟ ਕੇ ਰੱਖ ਦਿੱਤਾ। ਹੁਣ ਬਭੂਤੀ ਕੀ ਕਰੇਗੀ, ਨਗਨ ਰਹਿਣਾ ਕੀ ਕਰੇਗਾ, ਗੈਰਕ ਬਸਤਰਾਂ ਕੀ ਸਵਾਰਿਆ, ਕੁਛ ਵੀ ਨਾ। ਮੰਮਾ ਮਨ ਸਿਉਂ ਕਾਜ ਹੈ, ਮਨ ਸਾਧ ਹੈ ਸਿੱਧ ਹੋ, ਲੋੜ ਅਨੁਸਾਰ ਬਸਤਰ ਕੋਈ ਵੀ ਪਾ ਲੈ। ਗੁਰੂ ਸਾਹਿਬ ਜੀ ਕਹਿੰਦੇ ਨੇ ਬਸਤਰ ਲੋੜ ਅਨੁਸਾਰ ਪਾ, ਬਸਤਰ ਨਾਲ ਅਪਮਾਨ ਨਾ ਜੋੜ। ਲੋੜ ਜੋੜ, ਅਪਮਾਨ ਨਾ ਜੋੜ, ਹੰਕਾਰ ਨਾ ਜੋੜ। ਹੁਣ ਬਸਤਰ ਤੇ ਨਹੀਂ ਪਾਏ, ਕਈਆਂ ਨੇ ਇਸ ਲਈ ਨਹੀਂ ਪਾਏ, ਉਹ ਕਹਿੰਦੇ ਨੇ ਬਸਤਰ ਬੰਧਨ ਨਾ ਬਣ ਜਾਣ। ਬਹੁਤੇ ਬਸਤਰ ਨਹੀਂ, ਲੰਗੋਟੀ ਵੀ ਬੰਧਨ ਬਣ ਜਾਂਦੀ। ਪੁੱਛੋ ਸੁਖਦੇਵ ਨੂੰ, ਰਾਜੇ ਜਨਕ ਕੋਲ ਗਿਆ, ਉਹਨੇ ਕੌਤਕ ਰਚਾ ਦਿੱਤਾ। ਇਹ ਕਹਿੰਦਾ ਸੀ ਤੂੰ ਬੱਜਾ ਤੈਨੂੰ ਮਹੱਲ ਦਾ ਬੰਧਨ, ਸੁੰਦਰ ਔਰਤਾਂ ਇਹਨਾਂ ਦਾ ਬੰਧਨ, ਸੋਨੇ ਚਾਨੀ ਦਾ ਬੰਧਨ, ਮੈਂ ਤਿਆਗੇ। ਉਹਨੇ ਵਿਖਾ ਦਿੱਤਾ ਕਿ ਕੌਣ ਤਿਆਗੀ ਤੇ ਕੌਣ ਬੰਧਨ ਵਿੱਚ ਆ ਗਿਆ। ਦਰਬਾਨ ਮਹਾਰਾਜ ਰਾਜ ਮਹਿਲ ਨੂੰ ਅੱਗ ਲੱਗ ਗਈ, ਕਹਿਣ ਲੱਗੇ ਲੱਗ ਗਈ ਤੇ ਲੱਗ ਗਈ, ਬੁਝਾ ਲਓ ਬੁਝਦੀ ਹੈ। ਤੇ ਇਹ ਹੁਣ ਦੌੜਿਆ ਤੇ ਉਹਨਾਂ ਫੜ ਲਈ ਬਾਂਹ, ਕਹਿਣ ਲੱਗੇ ਮਹਾਤਮਾ ਜੀ ਕਿੱਥੇ ਚੱਲੇ, ਬੈਠੋ। ਲੱਗੀ ਅੱਗ, ਕੋਈ ਨੀ ਲੱਗਣ ਦਿਓ, ਮੈਂ ਵੀ ਇੱਥੇ ਹਾਂ। ਤੁਸੀਂ ਕਹਿਣ ਲੱਗਾ ਜੀ ਮੈਂ ਬਾਹਰ ਚੱਲੇ ਆ, ਲੰਗੋਟੀ ਨਾ ਸੜ ਜਾਏ, ਮੈਂ ਬਰਾਂਡੇ ਚ ਲੰਗੋਟੀ ਟੰਗ ਕੇ ਆਇਆ। ਕਹਿਣ ਲੱਗੇ ਸੋਹਣੇ ਅੱਗ ਕੋਈ ਨੀ ਲੱਗੀ, ਅੱਗ ਤੇਰੇ ਅੰਦਰ ਹੀ ਲੱਗੀ ਹੈ, ਬਾਹਰ ਕੋਈ ਨੀ ਲੱਗੀ, ਇਹ ਸੀ ਇੱਕ ਕੌਤਕ। ਕਹਿਣ ਲੱਗੇ ਬੰਧਨ ਵਾਸਤੇ ਮਹੱਲ ਨਹੀਂ ਚਾਹੀਦਾ, ਬੰਧਨ ਵਾਸਤੇ ਕਰੋੜਾਂ ਨਹੀਂ ਚਾਹੀਦੇ, ਬੰਧਨ ਵਾਸਤੇ ਇੱਕ ਲੰਗੋਟੀ ਵੀ ਕਾਫੀ ਹੈ। ਤੇ ਮੈਂ ਹੋਰ ਅੱਗੇ ਇਸ ਤੋਂ ਗੱਲ ਕਰਦੇ ਹਾਂ, ਬੰਧਨ ਵਾਸਤੇ ਨਗਨ ਰਹਿਣਾ ਹੀ ਕਾਫੀ ਹੈ, ਲੰਗੋਟੀ ਦੀ ਵੀ ਲੋੜ ਨਹੀਂ। ਨਗਨ ਰਹਿਣ ਵਾਲਿਆਂ ਨੂੰ ਵੀ ਇਹ ਬੰਧਨ ਹੈ ਕਿ ਮੈਂ ਨਗਨ ਹਾਂ। ਓਮ ਮਸਾਣ ਦੇ ਭਸਮ ਲਗਾ ਲਏ, ਸੱਚ ਹੈ ਪ੍ਰੇਰਨਾ ਤੇ ਉਹ ਦਿੰਦਾ, ਇਹ ਪ੍ਰੇਰਨਾ ਦਿੰਦਾ ਕੋਈ ਲੈ ਲਵੇ, ਸਵਾ ਲਾਉਣ ਦੀ ਲੋੜ ਨਹੀਂ। ਸਭ ਨੇ ਇੱਥੇ ਆਉਣਾ, ਮਹਾਂਪੁਰਖਾਂ ਨੇ ਆਪਣੇ ਆਪਣੇ ਢੰਗ ਨਾਲ ਕਿਹਾ। ਬਾਬਾ ਫਰੀਦ ਜੀ ਇੱਕ ਥਾਂ ਫਰਮਾਉਂਦੇ ਨੇ, ਕਹਿੰਦੇ ਨੇ ਕਬਰਾਂ ਤੋਂ ਡਰਨਾ, ਕੋਲ ਆਏ ਆਵਾਜ਼ਾਂ ਮਾਰਦੀਆਂ ਪਈਆਂ ਨੇ ਕਿ ਨਿਖਰੇ ਬੰਦੇ, ਅੰਤ ਤੂੰ ਇੱਥੇ ਮੇਰੇ ਕੋਲ ਆਉਣਾ। ਫਰੀਦ ਦਾ ਗੋਰ ਨਿਮਾਣੀ, ਨਿਮਾਣੀ ਕਬਰ, ਗੋਰ ਨਿਮਾਣੀ ਸੱਡ ਕਰੇ, ਸੱਡ ਦਾ ਅਰਥ ਹੁੰਦਾ ਸੱਦ, ਆਵਾਜ਼ ਮਾਰਦੀ ਹੈ। ਗੋਰ ਨਿਮਾਣੀ ਸੱਡ ਕਰੇ, ਨੀ ਘਰਿਆ ਘਰ ਆਓ। ਨਿਘਰੇ ਬੰਦੇ, ਮਹੱਲ ਵਾਲੇ ਨੂੰ ਕਿਹਾ ਨਿਘਾ ਰਿਹਾ, ਇਹ ਤੇਰਾ ਘਰ ਨਹੀਂ, ਜੋ ਕਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਦ ਵਰਤਨਾ ਤਿਸਕੀ ਚਿੰਤਾ ਨਾ, ਨੀ ਘਰਿਆ ਘਰ ਆਓ। ਸਰ ਪਰ ਮੈਥੇ ਆਵਣਾ ਮਰਨੋ ਨਾ ਡਰਿਆਓ। ਇੱਕ ਥਾਂ ਹੋਰ ਕਹਿੰਦੇ ਨੇ ਫਰੀਦ ਦਾ ਖਾਕ ਨਾ ਨਿੰਦੀ ਹੈ, ਖਾਕੂ ਜੇਡ ਨਾ ਕੋਏ, ਜੀਵਦਿਆਂ ਪੈਰਾਂ ਤਲੇ ਮੋਹਾਂ ਉੱਪਰ ਹੋਏ। ਉਹਨਾਂ ਤਾਂ ਕਿਹਾ ਦੱਬਦੇ ਨੇ ਹੁਣ ਜਿਉਂਦਿਆਂ ਤੇ ਧਰਤੀ ਤੇ ਚੱਲਦੇ ਰਹੇ ਸਾਡੇ ਥੱਲੇ, ਤੇ ਮਰਿਆਂ ਕਬਰ ਦੀ ਮਿੱਟੀ ਉੱਤੇ ਆ ਕੇ ਪੜਦਾ ਕੱਜਦੀ ਹੈ। ਅੱਜ ਵੀ ਮੁਸਲਮਾਨਾਂ ਚ ਪਰੰਪਰਾ, ਦੱਬ ਕੇ ਜਦੋਂ ਮੁਰਦੇ ਨੂੰ ਆਉਂਦੇ ਨੇ ਤੇ ਆਉਣ ਲੱਗਿਆਂ ਖਾਕ ਦੀਆਂ ਮੁੱਠਾਂ ਲੈ ਕੇ ਉੱਤੇ ਪਾ ਕੇ ਆਉਂਦੇ ਨੇ, ਲੈ ਸਭ ਤੋਂ ਵਧੀਆ ਤੋਹਫਾ ਤੈਨੂੰ ਹੁਣ ਦੇ ਕੇ ਚੱਲੇ ਆਂ, ਪਹਿਲੇ ਜੋ ਦਿੱਤਾ ਉਹ ਤੇ ਕੁਛ ਵੀ ਨਹੀਂ, ਆਹ ਤੋਹਫਾ ਹੀ ਖਾਕ ਦਾ, ਇਹਨੇ ਤੇਰਾ ਪਰਦਾ ਕੱਜਣਾ। ਅੰਤ ਬੰਦੇ ਨੇ ਖਾਕ ਹੋ ਜਾਣਾ, ਇੰਨਾ ਹੀ ਕਾਫੀ ਹੈ। ਪਰ ਹੋਇਆ ਕਿ ਪੂਮ ਮਸਾਨ ਕੀ ਭਸਮ ਲਗਾਈ, ਗੁਰਬਿਨ ਤੱਤ ਨਾ ਪਾਇਆ, ਸ਼ਮਸ਼ਾਨ ਘਾਟ ਦੀ ਭਸਮ ਹੀ ਨਾ ਹੋਰ ਭਰਮ ਪੈਦਾ ਹੋ ਗਏ। ਇੱਥੇ ਬੈਠ ਕੇ ਅਸੀਂ ਮੰਤਰ ਜਾਪ ਕਰਦੇ ਹਾਂ, ਜਿਸ ਦਾ ਸੰਸਕਾਰ ਹੋਇਆ ਉਸਦੀ ਆਤਮਾ ਨੂੰ ਵਸ ਵਿੱਚ ਕਰ ਲੈਂਦੇ ਹਾਂ, ਅਸੀਂ ਭੂਤ ਪ੍ਰੇਤ ਵਸ ਵਿੱਚ ਕਰ ਲੈਂਦੇ ਹਾਂ। ਐਸੇ ਬੰਦਿਆਂ ਆਪਣਾ ਜੀਵਨ ਹੀ ਬਰਬਾਦ ਕਰ ਲਿਆ। ਗੁਰੂ ਤੋਂ ਬਿਨਾਂ ਤੱਤ ਦੀ ਪ੍ਰਾਪਤੀ ਨਹੀਂ ਹੋਈ। ਕਾਏ ਜਪੋ ਰੇ, ਕਾਏ ਤਪੋ ਰੇ, ਕਾਹੇ ਬਲੋਵੋ ਭਾਣੇ, ਇਹ ਬਚਨ ਇੱਕ ਇੱਕ ਧਿਆਨ ਦੇਣ ਵਾਲਾ ਹੈ। ਕਹਿੰਦੇ ਨੇ ਕਾਹਦੇ ਵਾਸਤੇ ਪਾਣੀ ਰਿੜਕਦੇ ਹੋ, ਬਿਲੋ ਦਾ ਅਰਥ ਹੈ ਰਿੜਕਣਾ, ਪਾਣੀ ਕਾਹਦੇ ਵਾਸਤੇ ਰਿੜਕਦੇ ਹੋ, ਮੱਖਣ ਤੇ ਇਸ ਵਿੱਚ ਹੈ ਹੀ ਨਹੀਂ, ਨਿਕਲੇਗਾ ਕਿ ਤੁਸੀਂ ਜਿਹੜਾ ਜਪ ਕਰ ਰਹੇ ਹੋ ਇਹ ਪਾਣੀ ਰਿੜਕਣਾ, ਜਿਹੜਾ ਤਪ ਕਰ ਰਹੇ ਹੋ ਪਾਣੀ ਰਿੜਕਣਾ। ਹੁਣ ਤਪ ਕੀ ਹੈ? ਤਪ ਹੈ ਆਪਣੇ ਸਰੀਰ ਨੂੰ ਦੁੱਖ ਦੇਣਾ। ਇਮਾਨਦਾਰੀ ਨਾਲ ਵਿਚਾਰੀਏ, ਇੱਕ ਬੰਦਾ ਕਿਸੇ ਬੰਦੇ ਨੂੰ ਫੜ ਕੇ ਉਹਨੂੰ ਦੁੱਖ ਦਿੰਦਾ, ਧੁੱਪੇ ਖੜਾ ਰੱਖੇ ਤੇ ਉਹਨੂੰ ਸਜ਼ਾ ਮਿਲ ਸਕਦੀ ਹੈ ਕਿ ਕਿਸੇ ਬੰਦੇ ਨੂੰ ਫੜ ਕੇ ਧੁੱਪੇ ਖੜਾ ਰੱਖਿਆ ਪਰ ਕੋਈ ਆਪ ਹੀ ਖਲੋਤਾ ਰਹੇ ਤੇ ਉਹ ਗੁਨਾਹਗਾਰ ਨਹੀਂ? ਉਹਨੇ ਵੀ ਸਰੀਰ ਨੂੰ ਦੁੱਖ ਦਿੱਤਾ ਜਿਹਨੇ ਫੜ ਕੇ ਰੱਖਿਆ, ਇਹ ਆਪ ਖਲੋਤਾ? ਕੋਈ ਜਲ ਤਾਰਾ ਕਰ ਰਿਹਾ ਠੰਡੀ, ਸਰੀਰ ਨੂੰ ਦੁੱਖ ਦੇ ਰਿਹਾ। ਸਰੀਰ ਨੂੰ ਦੁੱਖ ਦੇਣ ਵਾਲਾ ਸਰੀਰ ਦਾ ਅਪਰਾਧੀ ਹੈ। ਸਰੀਰ ਹੈ ਰੱਬ ਦੀ ਦਾਤ। ਬਾਣੀ ਵਿੱਚ ਬੜਾ ਸਪਸ਼ਟ ਕੀਤਾ ਹੈ, ਕਹਿੰਦੇ ਨੇ ਇਹਦੀ ਰਖਵਾਲੀ ਕਰ, ਇਹਨੂੰ ਪਾਲ। ਘੱਟ ਵਸੈ ਚਰਨਾਰ ਬਿੰਦ ਰਸਨਾ ਜਪੈ ਗੋਪਾਲ, ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਕੋ ਪਾਲ। ਇੱਕ ਦਿਨ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ, ਕੱਚੀ ਕੰਧ ਸੀ, ਬਰਸਾਤ ਪਈ ਤੇ ਕੰਧ ਦਾ ਕਿ ਹੁਣ ਗਿਰੀ ਕਿ ਹੁਣ ਗਿਰੀ, ਉਸਦੇ ਕੋਲੋਂ ਗੁਜ਼ਰਨ ਲੱਗੇ ਗੋਇੰਦਵਾਲ। ਪਾਤਸ਼ਾਹ ਜੀ ਦੌੜ ਕੇ ਲੰਘਾ, ਸਰੀਰ ਬੜਾ ਫੁਰਤੀਲਾ ਸੀ, ਬਾਕੀ ਗੁਰਵਿਅਕਤੀਆਂ ਚੋਂ ਜਰਾ ਕੱਦ ਦੇ ਛੋਟੇ ਸਨ। ਅਖੀਰ ਤੱਕ ਸਰੀਰ ਬੜਾ ਫੁਰਤੀਲਾ, ਦੌੜ ਕੇ ਲੰਘਾ ਤੇ ਕੁਝ ਸੇਵਕਾਂ ਦੇ ਮਨ ਚ ਖਿਆਲ ਆਇਆ, ਉਹਨਾਂ ਮਜ਼ਾਕ ਚ ਕਹਿ ਹੀ ਦਿੱਤਾ ਸਤਿਗੁਰੂ ਡਰ ਗਏ। ਕਹਿੰਦੇ ਨਾ ਉੱਤੇ ਡਿੱਗ ਪਵੇ, ਡਰ ਗਏ ਹੋ ਤੁਸੀਂ ਤੇ ਬ੍ਰਹਮ ਗਿਆਨੀ ਮਹਾਂਪੁਰਖ, ਤੁਹਾਨੂੰ ਤੇ ਮੌਤ ਦਾ ਪਿਆ ਨਹੀਂ, ਡਰ ਗਏ? ਕਹਿਣ ਲੱਗੇ ਨਹੀਂ। ਤੇ ਫਿਰ ਦੌੜੇ ਕਿਉਂ? ਭੱਜ ਕੇ ਤੁਸੀਂ ਲੰਘੇ ਹੋ, ਭੈ ਭੀਤ ਹੋ ਗਿਆ, ਡਰ ਗਏ? ਕਹਿਣ ਲੱਗੇ ਨਹੀਂ, ਸਰੀਰ ਰੱਬ ਦੀ ਅਮੁੱਲ ਦਾਤ ਹੈ, ਮੈਂ ਸਰੀਰ ਦੀ ਸੰਭਾਲ ਕੀਤੀ, ਵਿਅਰਥ ਨਾ ਜਾਏ, ਵਿਅਰਥ ਨਾ ਜਾਏ, ਲੋੜ ਵੇਲੇ ਤੇ ਸਰੀਰ ਲਾਉਣਾ, ਧਰਮ ਦੀ ਆ ਗੱਲ ਬਣੇ, ਕੁਰਬਾਨ ਕਰਨਾ, ਲੇਕਿਨ ਐਵੇਂ ਵਿਅਰਥ ਨਹੀਂ ਗਵਾਉਣਾ। ਤਪੇਸ਼ਰ ਕੀ ਕਰ ਰਿਹਾ? ਸਰੀਰ ਨੂੰ ਦੁੱਖ ਦੇ ਰਿਹਾ। ਮਨ ਸਾਥ ਸਰੀਰ ਨੂੰ ਦੁੱਖ ਨਹੀਂ ਦੇਣਾ। ਇਸੇ ਲਈ ਸਾਹਿਬ ਕਹਿੰਦੇ ਨੇ ਜਪ ਤਪ ਸੰਯਮ ਧਰਮ ਨਾ ਕਮਾਇਆ। ਮੈਂ ਤੇ ਐਸਾ ਜਪ ਵੀ ਕੋਈ ਨਹੀਂ ਕੀਤਾ, ਐਸਾ ਤਪ ਵੀ ਕੋਈ ਨਹੀਂ ਕੀਤਾ। ਪਰ ਗੁਰਮਤ ਵਿੱਚ ਕੋਈ ਤਪ ਹੈ? ਤਪ ਦਾ ਥਾਂ ਹੈ, ਜੇ ਹੈ ਤੇ ਉਹ ਲੱਭੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੱਥੇ ਹੈ। ਤਪ ਕਰੇ ਤੇ ਸਿੱਖ ਕਿਹੜਾ ਕਰੇ? ਇਹ ਕੀ ਹੈ? ਸੇਵਾ। ਤਪ ਕਰਨਾ ਹੈ ਤੇ ਸੇਵਾ। ਅੱਗੇ ਦੇ ਖਲੋਲ ਹੀ ਖਲੋਣਾ, ਧੂਣੀਆਂ ਤਪਾਉਣੀਆਂ ਤੇ ਲੋਹ ਦੇ ਕੋਲ ਜਾ ਕੇ ਖਲੋ ਜਾ, ਪ੍ਰਸ਼ਾਦੇ ਸਜਾ, ਲੰਗਰ ਵਿੱਚ ਜਾ, ਸੰਗਤ ਦੀ ਸੇਵਾ ਕਰ। ਸਾਹਿਬਾਂ ਨੇ ਮੋਹਰ ਲਾਈ, ਕਹਿੰਦੇ ਨੇ ਗੁਰ ਸੇਵਾ ਤਪਾਂ ਸਿਰ ਤਪ ਸਾਰ। ਗੁਰੂ ਦੀ ਸੇਵਾ ਤਪਾਂ ਸਿਰ ਸ੍ਰੇਸ਼ਟ ਤਪ ਹੈ, ਸਭ ਤੋਂ ਉੱਤਮ ਤਪ ਹੈ। ਤੈਨੂੰ ਪੁੱਠਾ ਲਟਕਣ ਦੀ ਲੋੜ ਨਹੀਂ, ਸਿੱਧਾ ਹੋ ਕੇ ਹੀ ਸੇਵਾ ਕਰ। ਤੂਣੀਆਂ ਤਪਾਉਣ ਦੀ ਲੋੜ ਨਹੀਂ ਲੰਗਰ ਵਿੱਚ, ਬਹੁਤ ਚੁੱਲ੍ਹੇ ਤਪ ਰਹੇ ਨੇ, ਚਲਾ ਜਾ, ਸੇਵਾ ਕਰ। ਜੇ ਲੋੜ ਪਵੇ ਧੁੱਪੇ ਵੀ ਕਰ, ਲੇਕਿਨ ਤਨ ਤਪਾਉਣ ਲਈ ਉਚੇਚਾ ਨਹੀਂ, ਮੁੱਖ ਗੱਲ ਹੋਵੇ ਸੇਵਾ। ਕਾਏ ਜਪੋ ਰੇ, ਕਾਏ ਤਪੋ ਰੇ, ਕਾਏ ਬਲੋਵੋ ਪਾਣੀ। ਪਤਾ ਇਹ ਜਪ ਤਪ ਨਾਲ ਹੁੰਦਾ ਕੀ ਹੈ? ਅਭਿਮਾਨ ਬਣਦਾ, ਹੰਕਾਰ ਬਣਦਾ ਕਿ ਮੈਂ ਇੰਨਾ ਜਪ ਕੀਤਾ, ਮੈਂ ਇੰਨਾ ਤਪ ਕੇ। ਤਪੀਸ਼ਰ ਬੜੇ ਕ੍ਰੋਧੀ ਹੋ ਜਾਂਦੇ ਸਨ। ਤਪੀਸ਼ਰਾਂ ਵਿੱਚੋਂ ਇੱਕ ਹੀ ਨਾਮ ਲੈ ਦਿਆਂ ਆਪਦੀ ਤਸੱਲੀ ਹੋ ਜਾਏਗੀ, ਦੁਰਵਾਸਾ। ਤਪੀਸ਼ਰ ਬੜਾ ਸੀ ਪਰ ਸਰਾਪ ਦੇਣ ਲੱਗਿਆਂ ਅੱਗਾ ਪਿੱਛਾ ਨਹੀਂ ਸੀ ਵੇਖਦਾ, ਕ੍ਰੋਧ ਨਾਲ ਹਰ ਵੇਲੇ ਭਰਿਆ ਰਹਿਣਾ। ਹੁਣ ਜਿਹੜਾ ਬੰਦਾ ਤਪਿਆ ਹੀ ਹੋਵੇਗਾ ਕ੍ਰੋਧੀ ਹੋਵੇਗਾ, ਲਾਜ਼ਮੀ ਹੈ। ਕਿਸੇ ਬੰਦੇ ਨੂੰ ਵੀ ਤਪਾ ਦਿਓ, ਬੰਦਾ ਕਹਿੰਦਾ ਮੈਂ ਤੇ ਤਪਿਆ ਸਾਂ, ਤਪਿਆ ਤੇ ਕ੍ਰੋਧ ਹੋਵੇਗਾ, ਗੁੱਸਾ ਚੜ੍ਹੇਗਾ। ਤਪਸਵੀ ਕ੍ਰੋਧੀ ਹੋਏ, ਤਪਸਵੀ ਸ਼ਾਂਤ ਨਹੀਂ ਹੋਏ, ਕ੍ਰੋਧੀ ਹੋਏ, ਗੁੱਸੇ ਚ ਹੋਏ, ਸ਼ਰਾਪ ਦੂਸਰਿਆਂ ਨੂੰ ਦਿੱਤਾ, ਕਹਿਣ ਲੱਗੇ ਤੇ ਪਾਣੀ ਰਿੜਕ ਰਹੇ ਹੋ, ਇਸ ਨਾਲ ਕੁਛ ਬਣਨ ਵਾਲਾ ਨਹੀਂ। ਲੱਖ 84 ਜਿੰਨੇ ਉਪਾਈ ਸੋ ਸਿਮਰੋ ਨਿਰਵਾਣ। 84 ਲੱਖ ਜੂਨ ਜਿਸਨੇ ਪੈਦਾ ਕੀਤੇ। ਨਿਰਵਾਣ ਦਾ ਅਰਥ ਹੈ ਵਾਸ਼ਨਾ ਰਹਿਤ, ਪਾਲਦਾ ਪਿਆ ਤੇ ਵਾਸ਼ਨਾ ਨਹੀਂ। ਇਹ ਬਚਨ ਬੜਾ ਗਹਿਰਾ ਔਰ ਸਮਝਣ ਵਾਲਾ ਹੈ। ਅਸੀਂ ਪੁੱਤਰ ਨੂੰ ਪਾਲਦੇ ਹਾਂ ਪਰ ਨਿਰਵਾਣ ਹੋ ਕੇ ਨਹੀਂ, ਸਾਡੀ ਵਾਸ਼ਨਾ ਹੈ, ਉਹਦੇ ਤੇ ਇੱਛਾ ਟਿਕਾਈ ਹੈ, ਇਹ ਵੱਡਾ ਹੋਵੇਗਾ, ਮੇਰੀ ਇਹ ਆਸ ਪੂਰੀ ਕਰੇਗਾ। ਮੈਂ ਬਾਣੀ ਦੀ ਉਹ ਪੰਕਤੀ ਸੁਣਾਵਾਂ ਆਪ ਨੂੰ। ਭੈਣ ਭਰਾ ਦਾ ਕਿਸੇ ਦਾ ਕਰਦੇ ਹਾਂ ਨਿਰਵਾਣ ਹੋ ਕੇ ਨਹੀਂ, ਉਹਦੇ ਤੇ ਆਸ ਰੱਖਦੇ ਹਾਂ। ਪਰ ਉਪਕਾਰ ਕੋਈ ਕਰਨੇ ਆ ਉਸ ਤੇ ਆਸ ਰੱਖਨੇ ਆ, ਮਗਰੋਂ ਜਤਾਉਂਦੇ ਵੀ ਆ ਕਿ ਮੈਂ ਤੇਰਾ ਇਹ ਕੰਮ ਕੀਤਾ, ਮੈਂ ਤੇਰਾ ਇਸ ਵੇਲੇ ਕੰਮ ਆਇਆ ਸਾਂ। ਪਰ ਇਹ ਹੈ ਨਿਰਵਾਣੀ। 84 ਲੱਖ ਜੂਣ ਉਪਾਏ ਰਿਜ਼ਕ ਦੀਆ ਸਭ ਹੂੰ ਕੋ ਤਦ ਕਾ। ਪਰ ਇੱਕ ਵਾਰੀ ਕਦੀ ਕਿਸੇ ਨੂੰ ਨਹੀਂ ਆਖਿਆ ਮੈਂ ਤੇਰਾ ਇੰਨਾ ਕੀਤਾ ਤੇ ਤੂੰ ਕੀ ਕੀਤਾ, ਨਹੀਂ। ਦੇਈ ਜਾਂਦਾ ਔਗਣ ਵੀ ਵੇਖਦਾ, ਦੀਨ ਦਿਆਲ ਦਇਆ ਨਿਧ, ਦੁੱਖਣ ਦੇਖਤ ਹੈ ਪਰ ਦੇਤ ਨਾ ਹਾਰ। ਵੱਡੇ ਵੱਡੇ ਪਾਪੀਆਂ ਨੂੰ ਦਿੰਦਾ ਦਿੰਦਾ, ਵੰਡਦਾ, ਵਿੱਚ ਰਹਿੰਦਾ 84 ਦੇ, ਲੇਕਿਨ ਨਿਰਲੇਪ। ਉਸ ਨੂੰ ਸਿਮਰੋ, ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ, लेकिन लेप शेप कोई नहीं। नानक लेप शेप ना लिपे ते उसनु कोई लाशन नहीं, निर्लेप है उसनु सिमरो। काए कमंडल कपड़िया रे अठ सठ काए फिर आए। हुण बंदा जीउंदा अत ते डोलदा, कदी इधर डोलदा कदी उधर, जिवें प्राणियां घड़ियां कंधां लगे हुंदे। पेंडुलम हुंदा सी ना एक बार इधर, असल विच जदों इधर गया ना इधर जाण दी तैयारी है, उनू एनर्जी मिली है। इधर गया ते इधर जाण दी तैयारी, विच ते उदों टिकदा सी जदों घड़ी बंद हो जा, नहीं तो उन्हें चलदा रहना। और बंदा भी डोलदा कदी सज्जे कदी खब्बे। जां ते इसने की कीता कि एक भी कपड़ा नहीं, नग्न हो गया ते या फिर कपड़िया का ढेर। साढ़े देश विच साधु होए ने कपड़िए, उन्होंने की करना जेड़ी लीर मिली वह भी बन ले, जड़ा कपड़ा मिल लिया मना मोही कपड़ा तन ते चुकी फिरना। हाथ विच कमंडल होना, कमंडल से कि पानी ले लवांगा, पानी रखन वास्ते कमंडल हाथ विच फड़ लिया। हालांकि बिल्कुल त्यागी हुंदिया भी कमंडल फड़ लिया, कपड़े बहुत सारे पा लिया। कपड़ी साधु उन्हां दा जिक्र आया श्री गुरु ग्रंथ साहब विच, काए कमंडल कापड़ी आ रे अठ सठ काए फराए। साढ़े देश विच 999 पवित्र नदियां स्नाती वीरां मनियां ने, 68 उन्हां विचों तीर्थ ने, 4 धाम ने, 2 राज ने। उन्हां दे 4 धाम 2 राज ने, प्रयागराज पुष्कर राज। एक तीर्थ ते कोई जांदा सी ते एक टिक्का लग जांदा सी, दूसरे ते गया दो लग जांदे, फिर एक दूसरे नूं पुछदे वी सन क्यों जी किन्ने टिके लगे ने, मैं ते 68 लवा आया। कोई कहंदा सी मैं 50 लवा लै, मैं 60 लवा लै, वो गिनती करदे सा किन्ने क टिके लगे ने। गुरु दी मत जो मन दी ओह भगत मन दे, भगतां दी बाणी ते गुरुआं दी बाणी इक आशय दी बाणी है। सतगुरु ने तीर्थ किसनू मन्ने है, तीर्थ नामन जाओ, तीर्थ नाम है। तीर्थ ते ओह है जिहड़ा मन पवित्र कर देवे, तीर्थ नामन जाओ, तीर्थ नाम है। तीर्थ शब्द विचार, गुर शब्द दा विचार तीर्थ है। तीर्थ ओह है जिहड़ा मन दी मैल धोवे, ते मन दी मैल धोंदी है गुरबाणी। तीर्थ नामन जाओ, तीर्थ नाम है। तीर्थ शब्द विचार अंतर ज्ञान है। तीर्थ नामा जे तिस पावा विण बाणे के नाए करे, जेती सृष्टि उपाई वेखा विण कर्मा के मिले लें। हुण होया कि अक्सर तीर्थां ते यात्री जांदे ने ते तीर्थां ते रहण वाले उन्हां दा रुजगार भी उत्थे ही बन जांदा है। ओ करदिआं करदिआं फिर पखंड बन जांदा, तीर्थां ते रुजगार ते चलो चलदा, पखंड बन गया। हैरान होया वेख के, शायद वेख्या होवे नहीं ते तसली कर लैणी। ऐसे ऐसे नारियल मैं वेखे जिहड़े अंदरों सड़े होए, देवतियां दी भेटा ओ नारियल करने जिन्हां दे अंदर राख है। ये देवता तेरे दिल दी नहीं जानदा पिया कि भेटा जिहड़ा नारियल कर रहे हैं सड़िया होया, ये प्रवान और सैकड़े वारी वेख चुके आ। वो चढ़दा फिर वापस आ जांदा, होर पखंड चल पिया। एवें नहीं उन्होंने रोकया, मक्खन आला वेखिया एक तीर्थ ते, एक माता बैठी है पठिया का ढेर लाया, हरे हरे पठे ते गावां 10-15 तुरियां फिरन। आखे गऊ माता, बड़ती है साढ़े देश में सन्मान है गऊ माता, जेड़ा है माता नू रजाएगा पठे पाएगा मुकत हो जाएगा, ओदे सारे कारज रास होणगे। ਲੈ ਕੇ ਜਿਹੜਾ ਸੱਜਣ ਗਿਆ ਸੀ ਕਹਿਣ ਲੱਗਾ ਗਾਵਾਂ ਵੀ ਇਹਦੀਆਂ ਨੇ ਤੇ ਪੱਠੇ ਵੀ ਇਹਦੇ ਨੇ, ਸਵੇਰੇ ਲੈ ਆਉਂਦੀ ਹੈ ਸ਼ਾਮ ਨੂੰ ਰਜਾ ਕੇ ਲੈ ਜਾਂਦੀ ਹੈ ਤੇ ਲੋਕਾਂ ਨੂੰ ਕਹਿੰਦੀ ਤੁਸੀਂ ਮੁਕਤੀ ਲੈ ਜਾਓ, ਮੈਂ ਗਾਵਾਂ ਘਰ ਨੂੰ ਲੈ ਜਾਂਦੀ ਹਾਂ, ਇੱਥੇ ਹੀ ਬਸ ਨਹੀਂ ਇੱਕ ਹੋਰ ਆ। ਉਹਨੇ 10-15 ਪਿੰਜਰੇ ਫੜੇ ਤੇ ਪਿੰਜਰਿਆਂ ਚ ਪੰਖੀ, ਉਹ ਆਖੇ ਕਬੂਤਰ ਛੁਡਾਓ 1 ਰੁਪਈਆ ਦੇ ਕੇ ਮੁਕਤ ਹੋ ਜਾਓਗੇ, ਪੰਖੀ ਛੁਡਾਓ ਮੁਕਤ ਹੋ ਜਾਓਗੇ। ਉਹਦਾ ਵੀ ਪਤਾ ਲੱਗਾ ਇਹ ਪੜਾਏ ਪੰਖੀ ਨੇ, ਇੱਥੋਂ ਨਿਕਲਦੇ ਨੇ ਸਿੱਧੇ ਹੀ ਇਹਦੇ ਘਰ ਜਾ ਕੇ ਫਿਰ ਪਹੁੰਚ ਜਾਂਦੇ ਨੇ, ਇਹੋ ਲੈ ਕੇ ਕੱਲ ਫੇਰ ਆਵੇਗਾ। ਸਾਹਿਬਾਂ ਨੇ ਜਾ ਕੇ ਤੀਰਥਾਂ ਨੂੰ ਵੇਖਿਆ, ਕਹਿਣ ਲੱਗੇ ਇਸ਼ਟ ਦੇਵਾਂ ਦੇ ਥਾਂ ਭ੍ਰਿਸ਼ਟ ਹੋਗਾ। ਇੱਥੋਂ ਜੀਵਨ ਮਿਲਣਾ ਸੀ, ਸੱਤ ਮਿਲਣਾ ਸੀ, ਇਹ ਤੇ ਭ੍ਰਿਸ਼ ਹੋਗਾ। ਕਾਲ ਨਾਹੀਂ ਯੋਗ ਨਾਹੀਂ ਨਾਹੀਂ ਸੱਤ ਕਾ ਢੱਬ, ਥਾਂ ਨਸ਼ਟ ਜੱਗ ਭ੍ਰਿਸ਼ਟ ਹੋਏ ਡੂਬ ਤਾਇਬ ਜੱਗ। ਇੰਝ ਸਮਝਣਾ ਬੰਦਾ ਬਾਹਰ ਪਾਪ ਕਰ ਲਵੇ ਤੇ ਗੰਗਾ ਜਾ ਕੇ ਉਤਾਰ ਲਵੇ, ਪਰ ਗੰਗਾ ਹੀ ਪਾਪ ਹੋਵੇ ਤੇ ਉਤਾਰੇ ਕਿੱਥੇ? ਬਾਹਰ ਪਾਪ ਕਰੇ ਤੇ ਤੀਰਥ ਸਥਾਨ ਧਾਰਮਿਕ ਸਥਾਨ ਤੇ ਜਾ ਕੇ ਤੋਬਾ ਕਰੇ ਖਿਮਾ ਮੰਗੇ, ਪਰ ਜੇ ਉੱਥੇ ਹੀ ਜਾ ਕੇ ਕਰੇ ਤੇ ਉਤਾਰੇਗਾ ਕਿੱਥੇ? ਫਿਰ ਕਿਹੜਾ ਥਾਂ ਹੈ? ਗੰਗਾ ਹੀ ਜਾ ਕੇ ਪਾਪ ਕਰੇ। ਸਾਹਿਬਾਂ ਨੇ ਵੇਖਿਆ ਹਰ ਥਾਂ ਤੇ ਹੋ ਰਿਹਾ, ਥਾਂ ਨਸ਼ਟ ਜੱਗ ਭ੍ਰਿਸ਼ਟ ਹੋਏ ਡੂਬ ਤੈਵ ਜੱਗ। ਵੇਖਿਆ ਜਗਨਨਾਥਪੁਰੀ ਸਾਹਮਣੇ ਮੂਰਤੀਆਂ ਨੇ, ਲੋਕਾਂ ਨੂੰ ਦੱਸ ਰਿਹਾ ਮੈਂ ਸਮਾਧੀ ਚ ਬ੍ਰਹਮਪੁਰੀ ਜਾਣਾ, ਸ਼ਿਵਪੁਰੀ ਜਾਣਾ, ਬੜੇ ਦੇਵਤਿਆਂ ਦੀਆਂ ਪੁਰੀਆਂ ਚ ਜਾਣਾ। ਇੱਕ ਵਾਰੀ ਜਦੋਂ ਲਾਈ ਸਮਾਧੀ, ਸਾਹਿਬ ਕਹਿੰਦੇ ਨੇ ਮਰਦਾਨੇ ਚੁੱਕ ਚੌਂਕੀ ਰੱਖ ਦੇ ਇਹਦੇ ਪਿੱਛੇ, ਪਿੱਛੇ ਰੱਖ ਦਿੱਤੀ ਅੱਖ ਜਦੋਂ ਖੁੱਲੀ ਘਬਰਾ ਗਿਆ, ਕਹਿਣ ਲੱਗਾ ਮੇਰੀ ਚੌਂਕੀ ਕਿੱਥੇ, ਮੇਰੇ ਠਾਕਰ ਕਿੱਥੇ? ਸਾਹਿਬ ਕਹਿਣ ਲੱਗੇ ਤ੍ਰਿਲੋਕੀ ਦਾ ਗਿਆਨ ਤੇ ਤੁਹਾਨੂੰ ਹੈ ਜੀ, ਹੁਣੇ ਤੁਸੀਂ ਕਹਿੰਦੇ ਹੋ ਤਿੰਨਾਂ ਲੋਕਾਂ ਤੱਕ ਮੇਰੀ ਨਜ਼ਰ ਜਾਂਦੀ ਹੈ, ਜੇ ਤੇ ਤਿੰਨਾਂ ਲੋਕਾਂ ਚ ਤੇ ਵੇਖ ਲਓ, ਤੇ ਜੇ ਤਿੰਨਾਂ ਲੋਕਾਂ ਤੋਂ ਪਰਾਂ ਕੋਈ ਲੈ ਗਿਆ ਚੋਰ ਤੇ ਅਸੀਂ ਲਿਆ ਦੇਵਾਂਗੇ। ਬੜਾ ਸ਼ਰਮਸਾਰ ਹੋਇਆ। ਸਾਹਿਬ ਕਹਿਣ ਲੱਗੇ ਪਿਛਲੇ ਪਾਸੇ ਪਈ ਹੈ, ਹੁਣ ਇੱਕ ਗੱਲ ਦੱਸ ਕਿ ਤੂੰ ਲੋਕਾਂ ਨੂੰ ਤੇ ਤਿੰਨ ਲੋਕ ਦੱਸਣਾ। ਲਿਖਿਆ ਬਾਣੀ ਦੇ ਵਿੱਚ ਤਨਾਸਰੀ ਰਾਗ ਵਿੱਚ ਸ਼ਬਦ ਦਾ, ਕਹਿੰਦੇ ਨੇ ਆਂਟ ਸੇਤੀ। ਆਂਟ ਕੀ ਹੈ? ਆ ਸੱਜੇ ਹੱਥ ਦਾ ਅੰਗੂਠਾ ਤੇ ਇੱਕ ਉਂਗਲ, ਇਹਨਾਂ ਦੋਵਾਂ ਨੂੰ ਕਹਿੰਦੇ ਨੇ ਆਂਟ। ਆਂਟ ਸੇਤੀ ਨਾਕ ਪਕੜੇ, ਦੋਵਾਂ ਨਾਲ ਨੱਕ ਫੜਨਾ ਸੂਝ ਤੇ ਤਿੰਨ ਲੋਕ, ਤੈਨੂੰ ਤਿੰਨੇ ਲੋਕ ਹੀ ਨਜ਼ਰ ਆਉਂਦੇ ਨੇ, ਮਗਰ ਪਾਛਾ ਕੁਛ ਨਾ ਸੂਝਾ। ਇਹ ਪਦਮੇ ਲੋ, ਮੈਂ ਹੈਰਾਨ ਕੁਨ ਪਦਮ ਆਸਨ ਵੇਖਿਆ ਕਿ ਪਿੱਛੇ ਕੁਝ ਨਹੀਂ ਦਿਸਦਾ। ਕਹਿਣ ਲੱਗੇ ਥਾਂ ਨਸ਼ਟ ਜੱਗ ਭ੍ਰਿਸ਼ਟ ਹੋਏ ਡੂਬ ਤੈਵ ਜੱਗ, ਕੱਲ ਮੈਂ ਰਾਮ ਨਾਮ ਸਾਰ ਅੱਖੀ ਤਮੀਟੈ ਨਾਕ ਪਕੜੈ ਠੱਗਣ ਕੋ ਸੰਸਾਰ। ਕਹਿਣ ਲੱਗੇ ਤੀਰਥਾਂ ਤੇ ਚਾਹੀਦਾ ਸੀ ਪਵਿੱਤਰਤਾ ਹੁੰਦੀ, ਮਲੀਨਤਾ ਆ ਗਈ। ਇੱਥੇ ਆ ਕੇ ਮਨ ਪਵਿੱਤਰ ਹੁੰਦਾ, ਫਿਰ ਤੀਰਥ ਕਿਹੜਾ ਹੈ? ਅਸਲ ਕਹਿੰਦੇ ਨੇ ਗੁਰੂ ਦਾ ਸ਼ਬਦ, ਇਹ ਕਦੀ ਮਲੀਨ ਨਹੀਂ ਹੁੰਦਾ, ਇਹ ਹਮੇਸ਼ਾ ਮਨ ਦੀ ਮੈਲ ਧੋਂਦਾ। ਸ਼ਬਦ ਵਿੱਚ ਪਖੰਡ ਕਦੀ ਆ ਹੀ ਨਹੀਂ ਸਕਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਸ਼ਬਦ ਨਾਲ ਜੁੜ। ਆ 68 ਤੀਰਥਾਂ ਤੇ ਫਿਰ ਕੇ ਕੀ ਕਰਨਾ ਹੈ? 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ, ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਂ। ਇੱਕ ਹੀ ਕੰਮ ਕਰ, ਆਪ ਇਸ਼ਨਾਨ ਕਰ ਤੇ ਦੂਸਰਿਆਂ ਨੂੰ ਕਰਵਾ। ਜਿੱਧਰੋਂ ਜਿੱਧਰੋਂ ਜਾਣਾ ਇਸ਼ਨਾਨ ਕਰਵਾਈ ਜਾਓ। ਕਿਹੜਾ? ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ। ਇਹ ਮੁੱਕੇਗਾ ਨਹੀਂ, ਦੌਲਤ ਵੰਡੇ ਮੁੱਕ ਜਾਏਗੀ, ਪਰ ਉਪਦੇਸ਼ ਗੁਰੂ ਦਾ ਸ਼ਬਦ ਨਹੀਂ ਮੁੱਕੇਗਾ। ਖਾਮ ਹੈ ਖਰਚਾ ਹੈ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਹੋ ਜਾਈ। ਕਾਂਏ ਕਮੰਡਲ ਕਾਪੜੀਆ ਰੇ, 68 ਕਾਂਏ ਫਿਰ ਆਏ। 68 ਤੀਰਥਾਂ ਤੇ ਜਾ ਕੇ ਫਿਰ ਕੇ ਆ ਗਏ, ਕਾਹਦੇ ਵਾਸਤੇ ਫਿਰੇ ਆ? ਪਾਪ ਧੋਣ ਲਈ। ਸਾਡੇ ਦੇਸ਼ ਤੇ ਬੜੇ ਚੰਗੇ ਸਾਧੂ ਸਨ, ਜਪਾਨ ਗਏ, USA ਗਏ, ਇਹਨੂੰ ਪ੍ਰੈਜ਼ੀਡੈਂਟ ਮਿਲਣ ਵਾਸਤੇ ਆਉਂਦਾ ਰਿਹਾ, ਇਹਦਾ ਨਾਂ ਸੀ ਰਾਮ ਤੀਰਥ। ਬੈਠਾ ਸੀ ਗੰਗਾ ਦੇ ਕਿਨਾਰੇ ਤੇ ਕਿਸੇ ਪੁੱਛ ਲਿਆ, ਕਹਿਣ ਲੱਗੇ ਸਵਾਮੀ ਜੀ ਇੱਕ ਗੱਲ ਦੱਸੋ, ਇੰਨੀ ਦੁਨੀਆ ਇਹ ਨਹਾਉਣ ਵਾਸਤੇ ਗੰਗਾ ਆਉਂਦੀ ਹੈ, ਇੱਥੇ ਵਾਕਿਆ ਹੀ ਪਾਪ ਉਤਰ ਜਾਂਦੇ ਨੇ? ਉਹ ਕਹਿਣ ਲੱਗੇ ਬਿਲਕੁਲ ਉਤਰ ਜਾਂਦੇ, ਜਿੰਨੇ ਆਉਂਦੇ ਨੇ ਸਭ ਦੇ ਉਤਰ ਜਾਂਦੇ ਨੇ। ਪਰ ਦੂਜੀ ਗੱਲ ਨਹੀਂ ਤੁਸੀਂ ਪੁੱਛਣੀ, ਉਹ ਵੀ ਪੁੱਛੋ ਕਿ ਉਤਰ ਕੇ ਜਾਂਦੇ ਕਿੱਥੇ ਨੇ? ਪਾਪ ਤੇ ਉਤਰ ਜਾਂਦੇ ਨੇ, ਪਰ ਉਤਰ ਕੇ ਪਾਪ ਜਾਂਦੇ ਕਿੱਥੇ ਨੇ? ਉਹ ਕਹਿਣ ਲੱਗੇ ਇਹ ਤੇ ਧਿਆਨ ਨਹੀਂ ਦੱਸ ਦਿਓ ਕਿ ਪਾਪ ਉਤਰ ਕੇ ਕਿੱਥੇ ਜਾਂਦੇ। ਕਹਿਣ ਲੱਗਾ ਜਿਹੜੇ ਝਾੜ ਨੇ ਨਾ ਆਸੇ ਪਾਸੇ ਕਿਨਾਰੇ, ਇਹਨਾਂ ਤੇ ਬਹਿ ਜਾਂਦੇ ਨੇ, ਜਦੋਂ ਕੋਈ ਨਹਾ ਕੇ ਨਿਕਲਦਾ ਫਿਰ ਚਿੰਬੜ ਜਾਂਦੇ। ਇਹ ਗੱਲ ਤੇ ਵਾਕਿਆ ਸੱਚ ਹੈ, ਠੀਕ ਆਖਿਆ ਉਹਨਾਂ, ਤੀਰਥ ਵਰਤ ਯਾਰ ਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇ ਫਲ ਜਾਤ ਤੇ ਜਿਉਂ ਕੁੰਚਰ ਸੁਣਾ। ਹੁਣ ਮਨ ਚ ਨਹਾਉਂਦਿਆਂ ਹੀ ਧਿਆਨ ਆ ਗਿਆ, ਹੁਣ ਜਾ ਕੇ ਦੂਸਰਿਆਂ ਨੂੰ ਦੱਸਾਂਗਾ ਤੁਸੀਂ ਰਹਿ ਗਏ ਪਾਪੀ, ਮੈਂ ਨਹਾਇਆ, ਮੈਂ ਪਾਪ ਉਤਾਰ ਆਇਆ। ਹੰਕਾਰ ਆਉਂਦਿਆਂ ਪਹਿਲੇ ਨਾਲੋਂ ਜ਼ਿਆਦਾ ਪਾਪ ਚਿੰਬੜ ਗਏ। ਮੈਂ ਵਰਤ ਰੱਖ ਲੈ, ਮੈਂ ਦਾਨ ਕਰ ਲਿਆ, ਮੈਂ ਤੀਰਥ ਯਾਤਰਾ ਕਰਮੇ ਉਹ ਕਰ ਜਿਸ ਨਾਲ ਅਭਿਮਾਨ ਮੁੱਕੇ, ਜਿਸ ਨਾਲ ਹੰਕਾਰ ਮੁੱਕੇ, ਉਹ ਮੁਕਾਏਗਾ ਗੁਰੂ ਦਾ ਸ਼ਬਦ। ਹਉਮੈ ਇੰਜ ਨਹੀਂ ਮੁੱਕਣੀ, ਹਉਮੈ ਦੀਰਘ ਰੋਗ ਹੈ ਦਾਰੂ ਬੇ ਇਸ ਮਾਹੇ। ਇਹ ਜਿਹੜਾ ਇਸ ਸ਼ਬਦ ਹੈ ਨਾ, ਇਹ ਅਗਲੀ ਪੰਕਤੀ, ਇਹਨਾਂ ਨੂੰ ਕਹਿੰਦੇ ਨੇ ਸ਼ਬਦਾਂ ਨੂੰ ਅਨਵੈ, ਇਹ ਅਰਥ ਹੈ ਅਨਵੈ। ਅੱਗੇ ਪਿੱਛੇ ਕਰਕੇ ਅਰਥ ਕਰਨਾ ਇਸ, ਕਿਸ ਵਿੱਚ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ, ਨਾਨਕ ਕਹੇ ਸੁਣੋ ਜਣੋ ਇਤ ਸੰਜਮ ਦੁੱਖ ਜਾਏ। ਇਹ ਸ਼ਬਦ ਦੇ ਸੰਜਮ ਨਾਲ ਇਹ ਦੁੱਖ ਜਾਂਦਾ, ਨਹੀਂ ਤੇ ਅੜਸਟ ਕਾਏ ਫਰਾਈ, ਬਦਤ ਲੋਚਨ ਸੁਣ ਰੇ ਪ੍ਰਾਣੀ, ਕੰਨ ਬਿਨ ਗਾਹ ਕੇ ਪਾਈ। ਇਹ ਬਚਨ ਬੜਾ ਸਮਝਣ ਵਾਲਾ ਹੈ। ਕਹਿੰਦੇ ਨੇ ਅੱਜ ਤੱਕ ਵੇਖਿਆ ਕਿ ਸ਼ੈਲਰ ਤੋਂ ਕਿਸੇ ਨੇ ਤੋ ਚੁੱਕ ਕੇ ਗਾਹ ਪਾਇਆ ਹੋਵੇ, ਚਾਵਲ ਤੇ ਪਹਿਲਾਂ ਹੀ ਕੱਢੇਗਾ, ਸਿੱਟੇ ਕੱਟ ਲਏ ਹੋਣ ਤੇ ਨਿਰੇ ਨਾੜ, ਉਹ ਤੂੜੀ ਦਾ ਕਿਸੇ ਗਾਹ ਪਾਇਆ ਹੋਵੇ, ਬੰਦੇ ਕਣ ਤੇ ਵਿੱਚ ਹੈ ਹੀ ਕੋਈ ਨੀ। ਹੁਣ ਮੈਂ ਕਰਮ ਉਹ ਕਰਾਂ ਜਿਸ ਦੇ ਵਿੱਚ ਨਾਮ ਹੈ ਹੀ ਨਹੀਂ, ਕਰਮ ਉਹ ਕਰਾਂ ਜਿਸ ਵਿੱਚ ਧਰਮ ਹੈ ਨੀ, ਕਣ ਤੇ ਹੈ ਨਹੀਂ। ਕਹਿੰਦੇ ਨੇ ਗਾਹ ਪਾ ਕੇ ਬੈਠਾ, ਐਵੇਂ ਖਲਾਰਾ ਪਾ ਕੇ ਵਾਕੇ, ਖਲਾਰਾ ਤੇ ਬੰਦੇ ਨੇ ਬਹੁਤ ਪਾ ਲਿਆ, ਤਤ ਸਾਰ ਉਹਦੇ ਵਿੱਚ ਹੈ ਨਹੀਂ। ਇੰਜੀ ਅਰਜ਼ ਕਰਾਂ, ਜੇ ਤੇਰੇ ਕਰਮ ਵਿੱਚ ਤਤ ਸਾਰ ਹੋਵੇ ਨਾ, ਮੈਂ ਥਾਲੀ ਸਾਹਮਣੇ ਰੱਖ ਕੇ ਖਾਲੀ, ਹਜ਼ਾਰ ਵਾਰੀ ਐਕਟਿੰਗ ਕਰਾਂ, ਚੁੱਕ ਚੁੱਕ ਕੇ ਮੂੰਹ ਚ ਪਾਈ ਜਾਵਾਂ, ਰੱਜਾਂਗਾ, ਕਿਉਂਕਿ ਭੋਜਨ ਹੈ ਹੀ ਨਹੀਂ, ਗਲਾਸ ਪਾਣੀ ਹੈ ਨਹੀਂ, ਹਜ਼ਾਰ ਵਾਰੀ ਚੁੱਕ ਕੇ ਮੂੰਹ ਨੂੰ ਲਾਈ ਜਾਵਾਂ, ਮੇਰੀ ਪਿਆਸ ਮੁੱਕੇਗੀ, ਪਾਣੀ ਤੇ ਹੈ ਹੀ ਨਹੀਂ। ਜੇ ਵਿੱਚ ਪਾਣੀ ਹੋਇਆ ਇੱਕ ਘੁੱਟ ਪੀਤਿਆਂ ਵੀ ਪਿਆਸ ਮੁੱਕੇਗੀ, ਜੇਕਰ ਭੋਜਨ ਹੋਇਆ ਇੱਕ ਬੁਰਕੀ ਖਾਧਿਆਂ ਵੀ ਕੁਛ ਭੁੱਖ ਮੁੱਕੇਗੀ। ਬੰਦੇ ਗਾਹ ਪਾ, ਪਰ ਵੇਖ ਲੈ ਪਹਿਲੇ ਕਣ ਹੈ, ਸਿੱਟੇ ਹੈ, ਦਾਣੇ ਹੈ, ਤੂੰ ਤੇ ਕਰਮੇ ਉਹ ਕਰ ਰਹੇ, ਪਾਣੀ ਰਿੜਕ ਰਹੇ, ਪਾਣੀ ਰਿੜਕਦਿਆਂ ਮੱਖਣ ਨਾ ਅੱਜ ਤੱਕ ਕਿਸੇ ਨੂੰ ਮਿਲਿਆ ਨਾ ਮਿਲੇਗਾ। ਕਰਮ ਧਰਮ ਪਾਖੰਡ ਜੋ ਦਿਸੈ, ਤਿੰਨ ਜਮ ਜਾ ਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ। ਉਸ ਨਾਲ ਜਪੋ ਨੂੰ ਜਪੋ, ਬਾਕੀ ਤੇ ਫੋਕਟ ਗੱਲਾਂ ਨੇ, ਉਸ ਨੂੰ ਜਪੋ ਜਿਨੇ ਸ੍ਰਿਸ਼ਟੀ ਸਾਜੀ ਹੈ। ਅੰਤ ਚ ਇੱਕ ਬੇਨਤੀ ਕਰਕੇ ਸਮਾਪਤ ਕਰਾਂ, ਆਪਣਾ ਦੁੱਖ ਸੁੱਖ ਜੇ ਆਖਣਾ ਹੈ ਨਾ, ਜੀਵਨ ਵਿੱਚ ਦੁੱਖ ਸੁੱਖ ਹੀ ਤੇ ਆਖਣਾ ਕਿ ਸੁੱਖ ਮਿਲੇ ਤੇ ਦੁੱਖ ਚਲਾ ਜਾਏ। ਸਾਹਿਬ ਗੁਰੂ ਅਰਜਨ ਦੇਵ ਕਹਿੰਦੇ ਨੇ ਕਿ ਜਿਸ ਫੈਕਟਰੀ ਚੋਂ ਭਾਈ ਕੋਈ ਚੀਜ਼ ਬਣੀ ਹੋਵੇ ਨਾ, ਜਿਹੜੀ ਕੰਪਨੀ ਨੇ ਬਣਾਈ ਹੋ, ਉਹਨੂੰ ਜ਼ਿਆਦਾ ਪਤਾ ਹੁੰਦਾ, ਉਹਨੂੰ ਦਿਓ ਠੀਕ ਕਰ। ਕਹਿੰਦੇ ਉਸੇ ਕੰਪਨੀ ਨੂੰ ਦਿਓ, ਦੂਜਾ ਵਿਗਾੜ ਕੇ ਨਾ ਰੱਖ ਦੇਵੇ, ਉਹਦੇ ਚ ਭੇਜੋ ਤੇ ਤੈਨੂੰ ਬਣਾਇਆ ਕਿਸਨੇ ਹੈ, ਉਸੇ ਕੰਪਨੀ ਚ ਆ, ਤੈਨੂੰ ਸਿਰਜਿਆ ਕਿਸਨੇ ਆ? ਉਹ ਕਹਿੰਦੇ ਨੇ ਆਪਣਾ ਤਨ ਦਾ ਦੁੱਖ, ਮਨ ਦਾ ਦੁੱਖ ਉਸ ਪਾਸ ਆਖ ਜਿਨੇ ਤੈਨੂੰ ਸਿਰਜਿਆ। ਪੰਕਤੀ ਹੈ, ਜਿਸ ਕਾ ਤਨ ਮਨ ਧਨ ਸਭ ਤਿਸਕਾ, ਸੋਈ ਸੁਗੜ ਸੁਜਾਨੀ, ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤੋਬਿਦ ਨੇਕੀ ਖਟਾਨੀ। ਆਖੋ ਅਕਾਲ ਪੁਰਖ ਮੈਂ ਤੇਰਾ, ਮਨ ਤੇਰਾ, ਤੇ ਮੈਨੂੰ ਮਨ ਨੂੰ ਤੂੰ ਪਵਿੱਤਰ ਕਰਨਾ, ਪਵਿੱਤਰਤਾ ਲਈ ਕਿੱਥੇ ਜਾਵਾਂ? ਹੋਰ ਕਿਹੜਾ ਥਾਂ ਇੱਕ ਪੰਕਤੀ ਪੜ ਲਈਏ ਤਸੱਲੀ ਹੋ ਜਾਏਗੀ। ਤੁਧ ਨੂੰ ਛੋੜ ਜਾਈਏ ਪ੍ਰਭ ਕਹਿਣ ਧਰ, ਕਿਹੜੇ ਪਾਸੇ ਜਾਈਏ ਆਣ ਨਾ ਬਈਆ ਤੇਰੀ ਸੰਸਰ। ਕਬੀਰ ਸਾਹਿਬ ਕਹਿੰਦੇ ਨੇ ਮੈਂ ਤੇ ਨਹੀਂ ਜੇ ਡੋਲਦਾ ਇੱਕੋ ਟੇਕ ਲੈ ਲਈਏ ਪਹਾੜ ਵਰਗੀ। ਤੂੰ ਮੇਰੋ ਮੇਰ ਪਰਬਤ ਸਵਾਮੀ ਓਟ ਗਈ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰ। ਕਿਉਂ ਡੋਲਦਾ ਫਿਰਾਂ, ਕਿਉਂ ਤੀਰਥਾਂ ਤੇ ਜਾਵਾਂ। ਲੋਕਾਂ ਕਿਹਾ ਗੰਗਾ ਨਹੀਂ ਨਾ ਆਉਂਦੇ, ਕਹਿਣ ਲੱਗੇ ਮਨ ਗੰਗਾ ਬਣਾ ਰਹੇ ਹਾਂ, ਅਸਲ ਕੰਮ ਕਰ ਰਹੇ ਹਾਂ। ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੇਰ, ਪਾਸੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਇਸੇ ਲਈ ਗੁਰਸਿੱਖ ਅੰਮ੍ਰਿਤ ਵੇਲੇ ਉੱਠ ਕੇ ਨਿਤ ਨੇਮ ਕਰਦਾ ਤਾਂ ਕਿ ਮਨ ਅੰਮ੍ਰਿਤ ਬਣ ਜਾਏ। ਬਾਣੀ ਪੜਦਾ ਸਿਮਰਨ ਕਰਦਾ ਕਿ ਨਾਮ ਅੰਮ੍ਰਿਤ ਨਾਲ ਮੇਰਾ ਜੀਵਨ ਅੰਮ੍ਰਿਤ ਬਣ ਜਾਏ, ਮੇਰੀ ਵਿਚਾਰ ਅੰਮ੍ਰਿਤ ਬਣ ਜਾਏ, ਕਰਮ ਅੰਮ੍ਰਿਤ ਬਣ ਜਾਣ, ਸਤਿਗੁਰੂ ਮੇਰ ਅੰਮ੍ਰਿਤ ਆਏ। ਇਹ ਵਿਚਾਰ ਸਾਡੇ ਹਿਰਦੇ ਵਿੱਚ ਵਸਣ। ਭਗਤ ਜੀ ਨੇ ਅੱਜ ਇਹੀ ਗੱਲ ਕਹੀ ਹੈ, ਪਰਮੇ ਭੁੱਲੀ ਰਹਿ ਜੇ ਚੰਦਾ, ਨਹੀਂ ਨਹੀਂ ਚੀਨਿਆ ਪਰਮਾਨੰਦਾ। ਕੰਨ ਬਿਨ ਗਾਹ ਕੇ ਭਾਈ, ਗਾਹ ਤੇ ਪਾ ਬੈਠਾ ਵੇਖ ਕੰਨ, ਉਸ ਕੰਨ ਦੀ ਸਤਿਗੁਰਾਂ ਸਾਨੂੰ ਦੱਸ ਪਾਈ ਹੈ ਤੂੰ ਸਿੱਧਾ ਹੀ ਪ੍ਰਮਾਤਮਾ ਦੇ ਨਾਮ ਨਾਲ ਜੁੜੇ ਹੀ ਕੰਨ ਹੈ, ਇਹ ਭੁੱਖ ਮੁਕਾਏਗਾ ਫੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।